ਸਰਵਣ ਕਰਕੇ ਕਰ ਰਹੀਆਂ ਨੇ। ਬਾਦਸ਼ਾਹ ਦਰਵੇਸ਼ ਅੰਮ੍ਰਿਤ ਦੇ ਦਾਤੇ ਸਰਬੰਸ ਦਾਨੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਦਾ ਲੜੀਵਾਰ ਸ਼ਹਾਦਤਾਂ ਦਾ ਇਤਿਹਾਸ ਸਤਿਗੁਰੂ ਦੀ ਕਿਰਪਾ ਨਾਲ ਪ੍ਰਾਰੰਭ ਕੀਤਾ ਹੈ। ਪਿਛਲੀ ਵਿਚਾਰ ਵਿੱਚ ਆਪਾਂ ਪਰਸੋਂ ਤੱਕ ਇਹ ਵਿਚਾਰਿਆ ਸੀ ਕਿ ਦਸ਼ਮੇਸ਼ ਪਾਤਸ਼ਾਹ ਜੀ ਚਮਕੌਰ ਦੀ ਗੜੀ ਵਿੱਚ ਪ੍ਰਵੇਸ਼ ਕੀਤਾ, ਹਜ਼ੂਰ ਦੇ ਦੋ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਪੰਜ ਪਿਆਰੇ ਔਰ ਉਹਨਾਂ ਤੋਂ ਇਲਾਵਾ 40 ਦੇ ਕਰੀਬ ਗੁਰੂ ਕੇ ਸਿੰਘ ਚਮਕੌਰ ਦੀ ਗੜੀ ਵਿੱਚ ਹਜ਼ੂਰ ਦੇ ਚਰਨਾਂ ਵਿੱਚ ਹਾਜ਼ਰ ਨੇ। ਜਿਸ ਵਕਤ ਸ਼ਾਮ ਗੜੀ ਵਿੱਚ ਪ੍ਰਵੇਸ਼ ਕੀਤਾ, ਆਈ ਪੋਹ ਦੀ ਕਕਰੀਲੀ ਰਾਤ ਸੀ, ਅੱਤ ਦੀ ਸਰਦੀ ਹੈ, ਪਰ ਸੱਚੇ ਪਾਤਸ਼ਾਹ ਆਪਣੇ ਸਿੱਖਾਂ ਨਾਲ ਆਪਣੇ ਪੁੱਤਰਾਂ ਨਾਲ ਉਸ ਰਾਤ ਵੀ ਅਕਾਲ ਪੁਰਖ ਦਾ ਸ਼ੁਕਰ ਕਰਦੇ ਪਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਪੜ੍ਹਦੇ ਉਚਾਰਦੇ ਰਾਤ ਬਤੀਤ ਕੀਤੀ ਹੈ। ਸੁਬਾ ਦਿਨ ਚੜਿਆ, ਸਤਿਗੁਰੂ ਕੇ ਸਿੱਖਾਂ ਨੇ ਹਜ਼ੂਰ ਦੇ ਚਰਨਾਂ ਵਿੱਚ ਅੰਮ੍ਰਿਤ ਵੇਲੇ ਦਾ ਆਪਣਾ ਨੇਮ ਮੁਕੰਮਲ ਕੀਤਾ ਤੇ ਇੱਧਰ ਚਮਕੌਰ ਦੀ ਗੜੀ ਦੇ ਚਾਰ ਚੁਫੇਰੇ ਹਜ਼ੂਰ ਦੇ ਕਥਨ ਮੁਤਾਬਕ 10 ਲੱਖ ਦੇ ਕਰੀਬ ਮੁਲਖਈਆ ਇਸ ਗੜੀ ਨੂੰ ਘੇਰ ਕੇ ਖਲੋਤਾ ਹੈ। ਸੂਬਾਏ ਸਰਹੰਦ ਵਜ਼ੀਰ ਖਾਨ ਇਸ ਦੇ ਕੋਲ 3 ਜਰਨੈਲ ਗਏ ਨੇ ਕਿ ਆਪਾਂ ਤਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਜਿੰਦਿਆਂ ਪਕੜ ਸਕਨੇ ਆ, ਇਹਨਾਂ ਵਿੱਚੋਂ ਮਲੇਰ ਕੋਟਲੀਆ ਨਾਰ ਖਾਂ ਉਸਨੇ ਪੌੜੀ ਲਾ ਕੇ ਯਤਨ ਕੀਤਾ, ਗੜੀ ਵਿੱਚ ਦੀਵਾਰ ਨੂੰ ਟੱਪ ਕੇ ਗੁਰੂ ਜੀ ਨੂੰ ਪਕੜਿਆ ਜਾਏ। ਹਜ਼ੂਰ ਨੇ ਪਹਿਲਾ ਤੀਰ ਉਹਦੇ ਮੱਥੇ ਵਿੱਚ ਮਾਰਿਆ, ਸਮੇਤ ਪੌੜੀ ਦੇ ਨਾਰ ਖਾਂ ਜ਼ਮੀਨ ਤੇ ਡਿੱਗਾ ਤੇ ਉਸ ਦੀ ਮੌਤ ਹੋ ਗਈ। ਦੂਸਰਾ ਗਨੀ ਖਾਂ, ਇਤਿਹਾਸਕਾਰ ਕੁਛ ਕਹਿੰਦੇ ਨੇ ਤੀਰ ਨਾਲ, ਪਰ ਕੁਛ ਕੁ ਦਾ ਵਿਚਾਰ ਹੈ ਹਜ਼ੂਰ ਨੇ ਗੁਰਜ ਸਿਰ ਦੇ ਵਿੱਚ ਸੱਟਿਆ ਤੇ ਇਸ ਦੀ ਵੀ ਦੀਵਾਰ ਦੇ ਨਾਲ ਜ਼ਮੀਨ ਤੇ ਡਿੱਗ ਕੇ ਮੌਤ ਹੋ ਗਈ। ਜਦੋਂ ਤੋਂ 2 ਜਰਨੈਲ ਢੇਰ ਹੋਏ ਤੇ ਤੀਸਰਾ ਸੀ ਖਵਾਜਾ ਮਹਿਮੂਦ, ਜਿਸ ਨੂੰ ਹਜ਼ੂਰ ਨੇ ਜ਼ਫਰਨਾਮੇ ਚ ਮਰਦੂਦ ਲਿਖਿਆ, ਬੁਝ ਦਿਲ ਕਾਇਰ ਲਿਖਿਆ। ਜਦੋਂ 2 ਜਰਨੈਲ ਜ਼ਮੀਨ ਤੇ ਡਿੱਗੇ ਦੇਖੇ ਤੇ ਆਪਣੇ ਸਿਰ ਨੂੰ ਦੀਵਾਰ ਦੇ ਸਾਏ ਦੇ ਵਿੱਚ, ਦੀਵਾਰ ਦੀ ਓਟ ਵਿੱਚ ਲੁਕਾ ਕੇ ਇਹ ਪਿਛਾ ਨੂੰ ਦੌੜ ਗਿਆ ਤੇ ਹਜ਼ੂਰ ਨੇ ਜ਼ਫਰਨਾਮੇ ਚ ਲਿਖਿਆ, ਦਰੇਗਾ ਅਗਰ ਰੂਵੇ ਆਦੀਦ ਮੇ, ਅਫਸੋਸ ਹੈ ਕਿ ਜੇ ਕਿਤੇ ਖਵਾਜਾ ਮਰਦੂਦ ਦਾ ਚਿਹਰਾ ਮੈਨੂੰ ਨਜ਼ਰ ਆ ਜਾਂਦਾ। ਉਹਨੇ ਆਪਣਾ ਸਿਰ ਲੁਕਾ ਲਿਆ। ਦਰੇਗਾ ਅਗਰ ਰੂਬੇ ਆਦੀਦ ਮੇ ਬਾ ਯੱਕ ਤੀਰ ਲਾਚਾਰ ਬਖਸ਼ੀਦ ਮੇ, ਤੇ ਇੱਕ ਤੀਰ ਮੈਂ ਉਹਦੇ ਸੀਨੇ ਵਿੱਚ ਪਰੋ ਦਿੰਦਾ, ਇੱਕ ਤੀਰ ਉਹਨੂੰ ਵੀ ਬਖਸ਼ ਦਿੰਦਾ। ਇੱਧਰ ਸੂਰਜ ਦੀ ਟਿੱਕੀ ਉਤਾਂਹ ਹੋਣ ਲੱਗੀ ਤੇ ਦੂਸਰੇ ਪਾਸੇ ਗੁਰੂ ਕੇ ਸਿੰਘ ਸ਼ਹਾਦਤਾਂ ਲਈ ਤਿਆਰ ਹੋਣ ਲੱਗੇ। ਸੰਸਾਰ ਦਾ ਇਹ ਅਦੁੱਤੀ ਜੰਗ ਸੀ, ਇਸ ਜੈਸਾ ਨਾ ਪਹਿਲਾਂ ਹੋਇਆ ਤੇ ਨਾ ਸ਼ਾਇਦ ਕਿਤੇ ਅੱਗੇ ਦੁਨੀਆ ਵਿੱਚ ਮਿਸਾਲ ਮਿਲੇ। ਤੇ ਇੱਥੇ ਇੱਕ ਹੋਰ ਬੇਨਤੀ ਕਰਦਿਆਂ, ਡਾਕਟਰ ਹਰੀ ਰਾਮ ਗੁਪਤਾ ਉਹਨੇ ਜਦੋਂ ਗੁਰੂ ਸਾਹਿਬਾਨਾਂ ਦਾ ਜੀਵਨ ਲਿਖਿਆ, ਕਹਿੰਦਾ ਕਿਹੋ ਜਿਹਾ ਅਸਚਰਜ ਸਬੱਬ ਰੱਬ ਨੇ ਬਣਾ ਦਿੱਤਾ ਕਿ ਜਿਸ ਦਿਨ 22 ਦਸੰਬਰ ਸੰਨ 1704 ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਰਹੇ ਨੇ, ਉਸ ਦਿਨ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ 39 ਗੁਰਪੁਰਬ ਸੀ। ਕਿਉਂਕਿ ਆਪ ਜੀ ਨੂੰ ਪਤਾ ਹੈ ਕਿ ਅੱਗੇ ਪੁਰਬ ਅੱਗੇ ਪਿੱਛੇ ਆਉਂਦਾ ਸੀ ਤਰੀਕਾਂ ਦੇ। ਉਸ ਦਿਨ ਹਜ਼ੂਰ ਦਾ ਪੁਰਬ ਸੀ, ਪੋਸ ਦੀ ਸਪਤਮੀ ਸੀ, ਜਿਸ ਦਿਨ ਪੁੱਤਰਾਂ ਨੇ ਸ਼ਹਾਦਤ ਦਾ ਜਾਮ ਪੀਤਾ। ਆਓ ਇਸ ਇਤਿਹਾਸਕ ਲੜੀ ਨੂੰ ਆਪਾਂ ਅੱਗੇ ਤੋਰ ਸਕੀਏ। ਭਾਵੇਂ ਸਰੀਰਕ ਤੌਰ ਤੇ ਆਪ ਜੀ ਉਸ ਜ਼ਮੀਨ ਤੋਂ, ਉਸ ਧਰਤੀ ਤੋਂ ਬਹੁਤ ਦੂਰ ਹੋ, ਪਰ ਯਾਦ ਰੱਖਿਓ ਸੁਰਤੀ ਵਿੱਚ ਪਰਮਾਤਮਾ ਨੇ ਇੰਨੀ ਵੱਡੀ ਸ਼ਕਤੀ ਭਰੀ ਹੈ ਕਿ ਆਪ ਦੂਰ ਰਹਿ ਕੇ ਵੀ ਸੁਰਤ ਨਾਲ ਉਸ ਧਰਤੀ ਨੂੰ, ਉਹਨਾਂ ਸ਼ਹੀਦਾਂ ਨੂੰ ਯਾਦ ਕਰੋ। ਜਿਵੇਂ ਸੂਰਜ ਬਹੁਤ ਦੂਰ ਹੈ ਪਰ ਕਮਲ ਦਾ ਫੁੱਲ ਤਾਂ ਕਿਰਨ ਨੂੰ ਦੇਖ ਕੇ ਖਿੜ ਪੈਂਦਾ ਹੈ। ਕਮਲ ਦਾ ਫੁੱਲ ਕਦੀ ਸੂਰਜ ਤੱਕ ਪਹੁੰਚਿਆ ਨਹੀਂ, ਪਰ ਉਹਦੀਆਂ ਕਿਰਨਾਂ ਇਸ ਫੁੱਲ ਨੂੰ ਖੇੜਾ ਦੇ ਦਿੰਦੀਆਂ ਨੇ। ਬਸ ਸੁਰਤੀ ਨੂੰ ਇੱਕ ਕਿਰਨ ਜਾਣੋ, ਹਿਰਦੇ ਨੂੰ ਕੌਲ ਦਾ ਫੁੱਲ ਜਾਣੀਏ, ਤੇ ਜੇ ਗੁਰੂ ਚਰਨਾਂ ਵਿੱਚ ਆਪਾਂ ਸੁਰਤੀ ਕਰਕੇ ਝੁਕਾਂਗੇ ਤੇ ਅੰਦਰ ਨੂੰ ਖਿੜਾਉ ਮਿਲੇਗਾ। ਇਸ ਵਿਚਾਰ ਨੂੰ ਪ੍ਰਾਰੰਭ ਕਰਨ ਤੋਂ ਪਹਿਲਾਂ ਸ਼ਹੀਦੀ ਦੇ ਮੁਤਲਕ ਮੈਂ ਕੁਛ ਬੇਨਤੀਆਂ ਆਪ ਜੀ ਦੇ ਸਮਕਸ਼ ਕਰਨੀਆਂ ਨੇ, ਕਿਉਂਕਿ ਆਪਾਂ ਸਾਰੇ ਆਪਣੀ ਜ਼ਬਾਨ ਤੇ ਸ਼ਹੀਦ ਸ਼ਬਦ ਬਹੁਤ ਵਾਰੀ ਵਰਤਨੇ ਆ। ਸ਼ਹੀਦ ਦੇ ਅਰਥ ਕੀ ਨੇ? ਹਿੰਦੁਸਤਾਨ ਵਿੱਚ ਸ਼ਹੀਦੀ ਸ਼ਬਦ ਕਦੋਂ ਆਇਆ? ਗੁਰਮਤਿ ਦੇ ਪਰਫੇਕ ਵਿੱਚ, ਗੁਰਬਾਣੀ ਦੀ ਰੋਸ਼ਨੀ ਵਿੱਚ ਸ਼ਹਾਦਤ ਦੇ ਕੀ ਅਰਥ ਨੇ? ਵਿਚਾਰ ਦੀ ਪ੍ਰਾਰੰਭਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਆਪ ਆਪਣੀ ਕਿਰਪਾ ਕਰੋ, ਆਪਣੇ ਅਮੋਲਕ ਬਚਨ ਔਰ ਇਤਿਹਾਸ ਦੀ ਵਿਚਾਰ ਆਪ ਹੀ ਕਰਾ ਲਵੋ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਹੀਦ ਸ਼ਬਦ ਖਾਸ ਕਰਕੇ ਸਿੱਖਾਂ ਦੀ ਜ਼ਬਾਨ ਤੇ ਹਰ ਰੋਜ਼ ਆਉਂਦਾ ਹੈ। ਕੋਈ ਸਿੱਖ ਐਸਾ ਨਹੀਂ ਜਿਹੜਾ ਰੋਜ਼ ਆਪਣੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਨਹੀਂ ਭੇਟ ਕਰਦਾ। ਜਦੋਂ ਅਸੀਂ ਅਰਦਾਸ ਵਿੱਚ ਇਸ ਪਦੇ ਨੂੰ ਆਪਣੀ ਜ਼ਬਾਨ ਤੋਂ ਬੋਲਨੇ ਆ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਖੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਕਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸ਼ਾਂ ਸਵਾਸਾਂ ਨਾਲ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਦੋਂ ਇਸ ਪਦੇ ਨੂੰ ਆਪਣੀ ਜ਼ਬਾਨ ਤੋਂ ਅਸੀਂ ਪੜ੍ਹਦੇ ਹਾਂ ਤੇ ਸਮਸਤ ਸਿੱਖ ਜਗਤ ਦੇ ਸ਼ਹੀਦਾਂ ਨੂੰ ਅਸੀਂ ਆਪਣੀ ਅਕੀਦਤ, ਆਪਣੀ ਸ਼ਰਧਾ, ਆਪਣੇ ਅੰਦਰ ਦੀ ਭਾਵਨਾ ਦੇ ਫੁੱਲ ਸਮਰਪਿਤ ਕਰਨੇ। ਸ਼ਹੀਦ ਸ਼ਬਦ ਹਿੰਦੁਸਤਾਨ ਦੇ ਸਾਹਿਤ ਵਿੱਚ ਨਹੀਂ, ਥੋੜੀ ਜਿਹੀ ਮੇਰੀ ਬੇਨਤੀ ਹੈ ਸੁਣਿਓ, ਲੜੀ ਸ਼ੁਰੂ ਕਰਨ ਤੋਂ ਪਹਿਲਾਂ ਦੁਨੀਆਂ ਦਾ ਸਭ ਤੋਂ ਪਹਿਲਾ ਗ੍ਰੰਥ, ਸਭ ਤੋਂ ਪਹਿਲੀ ਕਿਤਾਬ ਸੰਸਾਰ ਦੀ, ਉਹ ਹੈ ਰਿਗਵੇਦ। ਰਿਗਵੇਦ ਤੋਂ ਪਹਿਲਾਂ ਲਿਖਤ ਕੋਈ ਨਹੀਂ ਮਿਲੇਗੀ। ਰਿਗਵੇਦ ਵਿੱਚੋਂ ਦੂਸਰੇ ਤਿੰਨ ਵੇਦ ਪੈਦਾ ਹੋਏ ਨੇ, ਉਸ ਤੋਂ ਬਾਅਦ ਉਪਨਿਸ਼ਦ ਨੇ, ਛੇ ਸ਼ਾਸਤਰ ਨੇ, ਸਿਮਰਤੀਆਂ ਨੇ। ਹਿੰਦੁਸਤਾਨ ਦੇ ਸਾਹਿਤ ਵਿੱਚ ਸਭ ਤੋਂ ਪਹਿਲਾ ਗ੍ਰੰਥ ਰਿਗਵੇਦ ਹੈ, ਪਰ ਇਹਨਾਂ ਸਨਾਤਨ ਮਤ ਦੇ ਗ੍ਰੰਥਾਂ ਵਿੱਚ ਕਿਸੇ ਵੀ ਗ੍ਰੰਥ ਵਿੱਚ ਸ਼ਹੀਦ ਸ਼ਬਦ ਦੀ ਵਰਤੋਂ ਨਹੀਂ ਕੀਤੀ ਗਈ। ਚਾਹੇ ਉਹ ਵੇਦ ਸਨ, ਚਾਹੇ ਸ਼ਾਸਤਰ ਨੇ, ਚਾਹੇ ਉਹ ਪੁਰਾਣ ਨੇ, ਉਹਨਾਂ ਕਿਸੇ ਗ੍ਰੰਥ ਦੇ ਵਿੱਚ ਵੀ ਸ਼ਹੀਦ ਸ਼ਬਦ ਹੈ ਹੀ ਨਹੀਂ, ਕਿਉਂਕਿ ਹਿੰਦੁਸਤਾਨ ਦੀ ਧਰਤੀ ਤੇ ਗੁਰੂ ਅਰਜੁਨ ਦੇਵ ਦੀ ਸ਼ਹਾਦਤ ਤੋਂ ਪਹਿਲਾਂ ਸ਼ਹੀਦ ਸ਼ਬਦ ਦੀ ਕੋਈ ਥਾਂ ਹੀ ਨਹੀਂ ਸੀ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਆਪਣੀ ਰਚਨਾ ਤੋਂ ਸ਼ਹੀਦ ਸ਼ਬਦ ਦੀ ਵਰਤੋਂ ਕੀਤੀ। ਹਿੰਦੂ ਗ੍ਰੰਥਾਂ ਵਿੱਚ ਕਿਤੇ ਸ਼ਬਦ ਸ਼ਹੀਦ ਨਹੀਂ। ਕੁਰਾਨ ਦੇ ਅੰਦਰ ਸ਼ਹੀਦ ਸ਼ਬਦ 35 ਵਾਰ ਆਇਆ ਹੈ ਤੇ ਸ਼ਹੀਦ ਦੇ ਆਖਰੀ ਅਰਥ ਆਪ ਵਰੀ ਵਰੀ ਵਿਦਵਾਨਾਂ ਤੋਂ ਸੁਣੇ ਹੋਣੇ ਨੇ। ਕੋਸ਼ ਅਨੁਸਾਰ ਅਰਬੀ ਦੇ ਸ਼ਹੀਦ ਸ਼ਬਦ ਦੇ ਅਰਥ ਨੇ ਕਿ ਗਵਾਹ, ਗਵਾਹੀ ਦੇਣ ਵਾਲਾ। ਪਰ ਉੱਥੇ ਕੁਰਾਨ ਵਿੱਚ ਹਰ ਥਾਂ ਤੇ ਸ਼ਹੀਦ ਦਾ ਅਰਥ ਸੂਰਮਾ ਸ਼ਹੀਦ ਹੋਇਆ, ਸ਼ਹਾਦਤ ਦਾ ਜਾਮ ਪੀਣ ਵਾਲਾ, ਮੌਤ ਨੂੰ ਪਿਆਰ ਕਰਨ ਵਾਲਾ ਨਹੀਂ। ਜਿਵੇਂ ਉੱਥੇ ਜਿਹੜਾ ਸ਼ਬਦ ਸ਼ਹੀਦ ਵਰਤਿਆ, ਉਦਾਹਰਣ ਦੇ ਤੌਰ ਤੇ ਕਿਹਾ ਜਾਂਦਾ ਕਿ ਇਹ ਗੱਲ ਮੈਂ ਤੈਨੂੰ ਕਹਿ ਰਿਹਾ ਵਾਂ ਤੇ ਮੇਰੀ ਇਸ ਗੱਲ ਦਾ ਸ਼ਹੀਦ ਅੱਲਾ ਹੈ, ਮੇਰੀ ਇਸ ਬਾਤ ਦਾ ਸ਼ਹੀਦ ਪੈਗੰਬਰ ਹੈ। ਸ਼ਹੀਦ ਦਾ ਅਰਥ ਉੱਥੇ ਗਵਾਹੀ ਦੇਣਾ ਕਿ ਜੋ ਮੈਂ ਤੈਨੂੰ ਕਹਿ ਰਿਹਾ ਮੇਰੀ ਇਸ ਗੱਲ ਦਾ ਗਵਾਹ ਤੂੰ ਅੱਲਾ ਨੂੰ ਜਾਣੀ। ਤੇ 35 ਵਾਰੀ ਕੁਰਾਨ ਵਿੱਚ ਸਿਆਣੇ ਵਿਦਵਾਨ ਕਹਿੰਦੇ ਨੇ ਸ਼ਹੀਦ ਸ਼ਬਦ ਦੀ ਵਰਤੋਂ ਕੀਤੀ, ਪਰ ਗੁਰੂ ਨਾਨਕ ਸਾਹਿਬ ਨੇ ਆਪਣੀ ਮੁਬਾਰਕ ਰਚਨਾ ਤੋਂ ਸਭ ਤੋਂ ਪਹਿਲਾਂ ਸ਼ਹੀਦ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਰਤਿਆ ਤੇ ਇਹ ਸ਼ਬਦ ਹੈ। ਹਜ਼ੂਰ ਦੀ ਅੰਮ੍ਰਿਤ ਬਾਣੀ ਵਿੱਚ ਪੀਰ ਪੈਗੰਬਰ ਸਾਲਕ ਸਾਧਕ ਸੌਦੇ ਔਰ ਸ਼ਹੀਦ ਸ਼ੇਖ ਮੁਸ਼ਾਇਕ ਕਾਜੀ ਮੁੱਲਾ ਦਰ ਦਰਵੇਸ਼ ਰਸ਼ੀਦ ਪਹਿਲਾ ਸ਼ਹੀਦ ਸ਼ਬਦ ਧੰਨ ਗੁਰੂ ਨਾਨਕ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਇਸ ਦੀ ਵਰਤੋਂ ਕੀਤੀ। ਹੁਣ ਇਸਲਾਮ ਦੇ ਅੰਦਰ ਸ਼ਹੀਦੀ ਪਰੰਪਰਾ ਹੈ ਪਰ ਹਿੰਦੂ ਮਤ ਦੇ ਅੰਦਰ ਸ਼ਹੀਦੀ ਪਰੰਪਰਾ ਨਹੀਂ ਸੀ। ਇਸਲਾਮ ਦੇ ਅੰਦਰ ਆ ਪੰਜ ਚਰਾਂ ਦੇ ਸ਼ਹੀਦ ਚਾਰ ਪੰਜ ਤਰ੍ਹਾਂ ਦੇ ਸ਼ਹੀਦ ਮੰਨੇ ਨੇ। ਮੈਂ ਬੇਨਤੀ ਕਰਦਿਆਂ, ਇੱਕ ਹੈ ਸ਼ਹੀਦ, ਦੂਸਰੇ ਦੀ ਪਦਵੀ ਹੈ ਸ਼ਹੀਦੇ ਆਜ਼ਮ, ਤੀਸਰਾ ਹੈ ਸ਼ਹੀਦੇ ਇਸ਼ਕ, ਚੌਥਾ ਹੈ ਸ਼ਹੀਦੇ ਕਰਬਲਾ ਤੇ ਪੰਜਵਾਂ ਹੈ ਉਹਨਾਂ ਦੇ ਅੰਦਰ ਸ਼ਹੀਦੇ ਵਤਨ। ਇਹਨਾਂ ਪੰਜਾਂ ਸ਼ਬਦਾਂ ਨੂੰ ਥੋੜਾ ਜਿਹਾ ਆਪਾਂ ਖੋਲ੍ਹ ਕੇ ਸਮਝੀਏ। ਸ਼ਹੀਦ, ਸ਼ਹੀਦੇ ਆਜ਼ਮ, ਸ਼ਹੀਦੇ ਕਰਬਲਾ, ਸ਼ਹੀਦੇ ਇਸ਼ਕ ਤੇ ਸ਼ਹੀਦੇ ਵਤਨ। ਸ਼ਹੀਦ ਦਾ ਅਖਰੀ ਅਰਥ ਉਹਨਾਂ ਦੇ ਨਜ਼ਰੀਏ ਵਿੱਚ ਜਿਹੜਾ ਬੰਦਾ ਨੇਕੀ ਦੀ ਖਾਤਰ, ਧਰਮ ਦੀ ਖਾਤਰ, ਅਸੂਲ ਦੀ ਖਾਤਰ ਆਪਣੇ ਆਪ ਨੂੰ ਕੁਰਬਾਨ ਕਰ ਦੇਵੇ ਉਹਨੂੰ ਕਿਹਾ ਜਾਂਦਾ ਹੈ ਸ਼ਹੀਦ। ਸ਼ਹੀਦੇ ਆਜ਼ਮ, ਇਹਦਾ ਅਰਥ ਹੈ ਸਭ ਤੋਂ ਵੱਡਾ ਸ਼ਹੀਦ। ਜਿਹੜਾ ਸ਼ਹੀਦੇ ਆਜ਼ਮ ਹੈ ਉਸ ਨੂੰ ਹਜ਼ਰਤ ਇਮਾਮ ਹੁਸੈਨ ਦੀ ਪਦਵੀ ਦਿੱਤੀ ਜਾਂਦੀ ਹੈ। ਅੱਗੇ ਹੈ ਸ਼ਹੀਦੇ ਇਸ਼ਕ, ਇਹਦਾ ਅਰਥ ਉਹ ਕਰਦੇ ਨੇ ਕਿ ਇੱਕ ਆਦਮੀ ਆਪਣੇ ਪਿਆਰੇ ਦੀ ਖਾਤਰ, ਆਪਣੇ ਪ੍ਰੇਮੀ ਦੀ ਖਾਤਰ ਆਪਣੇ ਆਪ ਨੂੰ ਕੁਰਬਾਨ ਕਰੇ ਤੇ ਉਹਨੂੰ ਪਦਵੀ ਦਿੱਤੀ ਜਾਂਦੀ ਹੈ ਸ਼ਹੀਦੇ ਇਸ਼ਕ। ਉਸ ਤੋਂ ਅੱਗੇ ਇਹ ਸ਼ਬਦ ਹੈ ਸ਼ਹੀਦੇ ਕਰਬਲਾ, ਜਿਹੜੇ ਕਰਬਲਾ ਦੇ ਮੈਦਾਨ ਵਿੱਚ ਲੜਦਿਆਂ ਹੋਇਆ ਮਾਰੇ ਗਏ, ਇਸਲਾਮ ਵਿੱਚ ਉਹਨਾਂ ਦੀ ਵੱਖਰੀ ਥਾਂ ਹੈ ਸ਼ਹੀਦੇ ਕਰਬਲਾ। ਤੇ ਜਿਹੜੇ ਆਪਣੇ ਦੇਸ਼ ਦੀ ਖਾਤਰ, ਆਪਣੀ ਸਰਜ਼ਮੀਨ ਦੀ ਖਾਤਰ, ਆਪਣੇ ਦੇਸ਼ ਦੀਆਂ ਸਰਹੱਦਾਂ ਦੀ ਖਾਤਰ ਸ਼ਹਾਦਤ ਦਾ ਜਾਮ ਪੀ ਗਏ ਉਹਨਾਂ ਨੂੰ ਕਿਹਾ ਜਾਂਦਾ ਸ਼ਹੀਦੇ ਵਤਨ। ਇਸਲਾਮ ਦੇ ਅੰਦਰ ਜਦੋਂ ਕੋਈ ਇਸ ਤਰ੍ਹਾਂ ਸ਼ਹੀਦ ਹੁੰਦਾ ਹੈ, ਇਹਨਾਂ ਪੰਜਾਂ ਤਰ੍ਹਾਂ ਦੀਆਂ ਸ਼ਹਾਦਤਾਂ ਵਿੱਚੋਂ ਕੋਈ ਸ਼ਹਾਦਤ ਦਾ ਜਾਮ ਪੀਂਦਾ ਹੈ, ਉਹਦੇ ਸ਼ਹੀਦ ਹੋਣ ਤੋਂ ਬਾਅਦ ਉਹਦੇ ਕੱਪੜੇ ਨਹੀਂ ਉਤਾਰੇ ਜਾਂਦੇ, ਉਹਨੂੰ ਇਸ਼ਨਾਨ ਨਹੀਂ ਕਰਾਇਆ ਜਾਂਦਾ, ਉਹਦੀ ਜਨਾਜ਼ੇ ਦੀ ਨਮਾਜ਼ ਨਹੀਂ ਪੜ੍ਹੀ ਜਾਂਦੀ। ਕਿਉਂ? ਉਹ ਕਹਿੰਦੇ ਨੇ ਇਹਨਾਂ ਵਿੱਚੋਂ ਜਿਹੜਾ ਵੀ ਸ਼ਹੀਦ ਹੋਇਆ ਹੈ ਇਹਨੂੰ ਕੀ ਲੋੜ ਹੈ ਇਸ਼ਨਾਨ ਕਰਾਉਣ ਦੀ, ਜਿਸ ਨੇ ਖੂਨ ਦੇ ਵਿੱਚ ਆਪਣੇ ਤਨ ਨੂੰ ਧੋ ਲਿਆ ਹੋਵੇ ਉਹਨੂੰ ਪਾਣੀ ਦੀ ਹੁਣ ਮੁਥਾਚੀ ਨਹੀਂ, ਉਹਦੇ ਬਸਤਰ ਨਹੀਂ ਉਤਾਰੇ ਜਾਂਦੇ। ਕਿਉਂ? ਕਿਉਂਕਿ ਇਹਦੇ ਬਸਤਰ ਪਵਿੱਤਰ ਨੇ ਕਿ ਜਿਹੜੇ ਬਸਤਰ ਪਾ ਕੇ ਇਹਨੇ ਸ਼ਹਾਦਤ ਦਾ ਜਾਮ ਪੀਤਾ, ਉਹਦੇ ਲਈ ਜਨਾਜ਼ੇ ਦੀ ਨਮਾਜ਼ ਨਹੀਂ ਪੜ੍ਹੀ ਜਾਂਦੀ। ਕਹਿੰਦੇ ਨੇ ਲੋੜ ਨਹੀਂ ਇਹਨੂੰ ਕਿਸੇ ਦੀ ਨਮਾਜ਼ ਦੀ, ਕਿਉਂਕਿ ਇਹਦਾ ਸੰਬੰਧ ਸਿੱਧਾ ਅੱਲਾਹ ਦੇ ਨਾਲ ਹੈ। ਉਹ ਸ਼ਹੀਦ ਨੂੰ ਜਦੋਂ ਦਫ਼ਨ ਕਰਦੇ ਨੇ ਤੇ ਉਹਦੇ ਜ਼ਖਮਾਂ ਨੂੰ ਪੱਟੀਆਂ ਨਾਲ ਬੰਨ੍ਹਦੇ ਨਹੀਂ, ਕੱਪੜੇ ਨਾਲ ਉਹਨੂੰ ਲੁਕਾਉਣ ਦਾ ਯਤਨ ਨਹੀਂ ਕਰਦੇ। ਉਹਨਾਂ ਦਾ ਅਕੀਦਾ ਹੈ ਕਿ ਕਿਆਮਤ ਵਾਲੇ ਦਿਨ ਸ਼ਹੀਦ ਦੇ ਜ਼ਖਮਾਂ ਦੇ ਵਿੱਚੋਂ ਰੋਸ਼ਨੀ ਨਿਕਲੇਗੀ, ਸ਼ਹੀਦ ਦੇ ਜ਼ਖਮਾਂ ਦੇ ਵਿੱਚੋਂ ਮਹਿਕ ਖਿਲਰੇਗੀ, ਉਹਨਾਂ ਦਾ ਇਹ ਵਿਸ਼ਵਾਸ ਹੈ। ਪਰ ਜਦੋਂ ਅਸੀਂ ਹਿੰਦੁਸਤਾਨ ਦੀ ਤਵਾਰੀਖ ਪੜ੍ਹਦੇ ਹਾਂ, ਬਾਣੀ ਵਿੱਚ ਆਰੇ ਨਾਲ ਚੀਰਨ ਦੀ ਗੱਲ ਹੈ, ਪਰ ਚੇਤੇ ਰੱਖਿਓ ਉਹ ਕੇਵਲ ਆਪਣੇ ਸੁੱਖ ਲਈ ਕਿਸੇ ਮਜ਼ਲੂਮ ਦੀ ਖਾਤਰ ਆਰੇ ਨਾਲ ਨਹੀਂ ਚੀਰੇ ਗਏ। ਉੱਥੇ ਗੁਰਬਾਣੀ ਵਿੱਚ ਬਲੀਦਾਨ ਦੀ ਗੱਲ ਹੈ, ਪਰ ਆਪਣੇ ਸਵਰਗੀ ਸੁੱਖ ਦੀ ਖਾਤਰ, ਕਿਸੇ ਲੋੜਵੰਦ ਦੀ ਖਾਤਰ ਨਹੀਂ। ਤੁਸੀਂ ਬਾਣੀ 'ਚ ਸ਼ਬਦ ਪੜ੍ਹਦੇ ਹੋ, ਮਨ ਕਾਮਨਾ ਤੀਰਥ ਜੈ ਬਸਿਓ, ਸਿਰ ਕਰ ਵੱਤ ਧਰਾਏ, ਆਰਾ ਭਾਈ ਮਤੀ ਦਾਸ ਦੇ ਸੀਸ ਤੇ ਵੀ ਚੱਲਿਆ ਤੇ ਬਨਾਰਸ ਦੀ ਧਰਤੀ ਤੇ ਵੀ ਆਰਾ ਚੱਲਦਾ ਸੀ, ਪਰ ਉਹ ਖੂਹ ਵਿੱਚ ਆਰਾ ਸਵਰਗ ਦੀ ਲਾਲਸਾ ਸੀ ਤੇ ਇਹ ਸਿਰ ਉੱਤੇ ਰੱਖਿਆ ਹੋਇਆ ਆਰਾ ਅੰਦਰ ਦੇ ਸਿਧਾਂਤ ਦੀ ਰਾਖੀ ਸੀ। ਸ਼ਹੀਦ ਨਹੀਂ ਸਨ ਉਹ, ਬਲੀਦਾਨ ਦਿੱਤੇ ਗਏ, ਪਸ਼ੂਆਂ ਦੀਆਂ ਕੁਰਬਾਨੀਆਂ ਯੱਗ ਕੀਤੇ ਗਏ, ਪਰ ਹਿੰਦੁਸਤਾਨ ਵਿੱਚ ਸਭ ਤੋਂ ਪਹਿਲਾਂ ਸ਼ਹੀਦ ਸ਼ਬਦ ਗੁਰੂ ਨਾਨਕ ਸਾਹਿਬ ਦੇ ਘਰ ਅੰਦਰ ਧੰਨ ਗੁਰੂ ਅਰਜਨ ਦੇਵ ਜੀ ਲਈ ਵਰਤਿਆ ਗਿਆ ਹੈ। ਸਿੱਖਾਂ ਦੇ ਅੰਦਰ ਸ਼ਹੀਦੀ ਦੀਆਂ ਦੋ ਧਾਰਾਵਾਂ ਨੇ, ਦੋ ਤਰੀਕੇ ਨਾਲ ਸ਼ਹਾਦਤ ਦਾ ਜਾਮ ਪੀਤਾ ਜਾਂਦਾ ਹੈ। ਆਪ ਜੀ ਕਹੋਗੇ ਕਿ ਸ਼ਹੀਦ ਦਾ ਅਰਥ ਆਪਣੇ ਆਪ ਨੂੰ ਕੁਰਬਾਨ ਕਰਨਾ, ਪਰ ਦੋ ਤਰ੍ਹਾਂ ਦੀ ਸ਼ਹਾਦਤ ਕਿਵੇਂ? ਇੱਕ ਹੈ ਸਿਦਕ ਤੇ ਸਿਰ ਵਾਲੀ ਸ਼ਹੀਦੀ ਤੇ ਦੂਸਰੀ ਹੈ ਹਥਿਆਰਬੰਦ ਸ਼ਹੀਦੀ। ਆਹ ਦੋ ਚੀਜ਼ਾਂ ਜ਼ਰੂਰ ਸਮਝੋ। ਇੱਕ ਹੈ ਕਿ ਸਿਦਕ ਵਾਲੀ ਸ਼ਹੀਦੀ ਸ਼ਾਂਤਮਈ ਸ਼ਹੀਦੀ ਤੇ ਦੂਸਰੀ ਹੈ ਜੁਝਾਰੂ ਸ਼ਹੀਦੀ। ਸ਼ਾਂਤਮਈ ਸ਼ਹੀਦੀ ਵਿੱਚ ਧੰਨ ਗੁਰੂ ਅਰਜੁਨ ਦੇਵ ਜੀ ਨੇ, ਗੁਰੂ ਤੇਗ ਬਹਾਦਰ ਜੀ ਨੇ, ਚਾਂਦਨੀ ਚੌਕ ਦੇ ਤਿੰਨ ਸਿੱਖ ਸ਼ਹੀਦ ਨੇ, ਗੰਗਸਰ ਜੈਤੋ ਦੇ ਸ਼ਹੀਦ ਨੇ, ਨਨਕਾਣਾ ਸਾਹਿਬ ਦੇ ਸ਼ਹੀਦ ਨੇ, ਪੰਜਾ ਸਾਹਿਬ ਦੇ ਸ਼ਹੀਦ ਨੇ। ਇੱਥੇ ਸ਼ਾਂਤਮਈ ਸ਼ਹਾਦਤ ਵੀ ਹੈ ਤੇ ਸਿੱਖੀ ਦੇ ਅੰਦਰ ਜੁਝਾਰੂ ਸ਼ਹੀਦੀ ਹਥਿਆਰਬੰਦ ਸ਼ਹੀਦੀ ਵੀ ਹੈ। ਜਦੋਂ ਅਸੀਂ ਸ਼ਹੀਦੀ ਦੇ ਕੰਸੈਪਟ ਵਿੱਚ ਹੋਰ ਬਾਣੀ ਵਿੱਚੋਂ ਵਾਚਨੇ ਹਾਂ ਸ਼ਾਂਤਮਈ ਸ਼ਹੀਦੀ ਦੀ ਗੱਲ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕੀਤੀ ਉਹਨਾਂ ਦੀ ਰਚਨਾ ਵਿੱਚ ਕਿ ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਬਰ ਸਿਦਕ ਸ਼ਹੀਦ ਭਰਮ ਭੁੱਖ ਹੋਵਣਾ। ਉਹਨਾਂ ਨੇ ਗੁਰੂ ਅਰਜੁਨ ਦੇਵ ਦੀ ਸ਼ਹਾਦਤ ਸੰਬੰਧੀ ਅੰਦਰ ਦੀ ਸ਼ਾਂਤੀ ਦੇ ਸੰਬੰਧ ਵਿੱਚ ਇੱਕ ਪੌੜੀ ਕਹੀ। ਉਸੀ ਪੌੜੀ ਪੜ੍ਹਨੇ ਆ, ਰਹਿੰਦੇ ਗੁਰ ਦਰਿਆ ਵਿੱਚ ਮੀਨ ਕੁਲੀਨ ਖੇਤਨ ਰਬਾਣੀ, ਦਰਸ਼ਨ ਦੇਖ ਪਤੰਗ ਜਿਉਂ ਜੋਤੀ ਅੰਦਰ ਜੋਤ ਸਮਾਣੀ, ਸ਼ਬਦ ਸੁਰਤ ਲਿਵ ਵਿਰਗ ਜਿਉਂ ਭੀੜ ਪਈ ਚਿਤ ਅਵਰ ਨਾ ਆਣੀ, ਚਰਨ ਕਮਲ ਮਿਲ ਭਵਰ ਜਿਉਂ ਸੁਖ ਸੰਪਟ ਵਿੱਚ ਰਹਿਣ ਵਿਖਾਣੀ, ਗੁਰ ਉਪਦੇਸ਼ ਨਾ ਵਿਸਰੈ ਬਾਬੀਏ ਜੋ ਆਖ ਵਖਾਣੀ, ਗੁਰਮੁਖ ਸੁਖ ਪਲ ਪਿਰਮ ਰਸ ਸਹਿਜ ਸਮਾਧ ਸਾਧ ਸੰਗ ਜਾਣੀ, ਗੁਰੂ ਅਰਜੁਨ ਵਿਟੋ ਕੁਰਬਾਣੀ, ਸਹਿਜ ਸਮਾਧ ਵਿੱਚ ਬੈਠਿਆਂ ਤੱਤੀ ਤਵੀ ਤੇ ਸ਼ਹਾਦਤ ਦਾ ਜਾਮ ਪੀ ਜਾਣਾ। ਇਹ ਹੈ ਸ਼ਾਂਤਮਈ ਸ਼ਹੀਦੀ। ਉਸ ਤੋਂ ਅੱਗੇ ਜੁਝਾਰੂ ਸ਼ਹੀਦੀ ਹੈ ਕਿ ਜੇ ਦੁਸ਼ਮਣ ਚੜ੍ਹ ਕੇ ਆ ਗਿਆ ਤੇ ਉਹਦਾ ਮੁਕਾਬਲਾ ਕਿਵੇਂ ਕੀਤਾ ਜਾਏ। ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਅਸੀਂ ਕਬੀਰ ਸਾਹਿਬ ਦਾ ਸ਼ਬਦ ਬੜੀ ਵਾਰੀ ਪੜ੍ਹਨੇ। ਦੇਖੋ ਇਹ ਗਾਇਨ ਵਿੱਚ ਪੜ੍ਹਨ ਵਿੱਚ ਮੇਰਾ ਖਿਆਲ ਹੈ ਹਰ ਸਿੱਖ ਨੂੰ ਇਹ ਚੇਤੇ ਹੋਣਾ। ਇਹ ਦੋ ਸ਼ਲੋਕ ਨੇ ਕਿ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੈ ਘਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂਝਣ ਕੋ ਦਾਓ। ਹੁਣ ਗਗਨ ਦਮਾਮਾ ਕੀ ਹੈ, ਨਗਾਰਾ ਵਜਨਾ ਕੀ ਹੈ, ਜੂਝਣ ਕਾ ਦਾਓ ਇਹਦੇ ਅਰਥ ਕੀ ਨੇ। ਗਗਨ ਦਮਾਮਾ ਜ਼ਮੀਨ ਤੇ ਨਹੀਂ, ਗਗਨ ਵਿੱਚ ਆਕਾਸ਼ ਵਿੱਚ ਦਮਾਮੇ ਦਾ ਅਰਥ ਹੈ ਨਗਾਰਾ ਵਜਿਆ। ਆਕਾਸ਼ ਵਿੱਚ ਨਗਾਰਾ ਵਜਿਆ, ਸੂਰਮਾ ਅੰਦਰੋਂ ਚੌ ਨਾਲ ਤੁਰਿਆ ਤੇ ਕਹਿਣ ਲੱਗੇ ਆਹ ਵਕਤ ਆ ਗਈ ਕਿ ਹੁਣ ਤੂੰ ਆਪਣੇ ਆਪ ਨੂੰ ਕੁਰਬਾਨ ਕਰ ਸਕਣੇ। ਉੱਥੇ ਗਗਨ ਦਾ ਅਰਥ ਤਕਰੀਬਨ ਹਰ ਟੀਕਾਕਾਰ ਨੇ ਇਹ ਕੀਤਾ ਹੈ ਕਿ ਉਹਦੇ ਦਸਮ ਦੇ ਅੰਦਰ ਅਨਹਦ ਨਾਦ ਦਾ ਨਗਾਰਾ ਵਜਿਆ, ਆਪਣੇ ਆਪ ਅਜੱਪਾ ਜਾਪ ਦਾ ਨਗਾਰਾ ਵਜਿਆ। ਜਿਸ ਬੰਦੇ ਨੇ ਰੁਖਾਨੀਅਤ ਦੇ ਇਸ ਸ਼ਿਖਰ ਤੇ ਪਹੁੰਚ ਗਏ, ਆਪਣੇ ਅੰਦਰ ਨਾਮ ਦਾ ਰਸ ਸ਼ਬਦ ਦਾ ਸਵਾਦ ਮਾਣ ਲਿਆ, ਕਹਿਣ ਲੱਗੇ ਤੇਰਾ ਮਰਨਾ ਵੀ ਹੁਣ ਪ੍ਰਵਾਨ ਹੈ। ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂਝਣ ਕੋ ਦਾਓ। ਤੇ ਕੱਲਾ ਆਤਮਕ ਜੇ ਤੂੰ ਸੂਰਮਾ ਨਹੀਂ ਕਿ ਜ਼ਬਾਨ ਤੋਂ ਮੰਤਰ ਪੜਿਆ, ਨਾਮ ਜਪਿਆ ਤੇ ਕਹਿ ਦਿੱਤਾ ਮੈਂ ਅੰਦਰ ਦੇ ਦੁਸ਼ਮਣ ਕਾਬੂ ਕਰ ਲੈ, ਕਹਿਣ ਲੱਗੇ ਸੂਰਮਾ ਉਹ ਵੇ ਲੋੜ ਪਏ ਤੇ ਬੰਦਗੀ ਕਰਦਿਆਂ ਅੰਦਰ ਦੇ ਦੁਸ਼ਮਣ ਜਿੱਤੇ, ਤੇ ਜਿਸ ਦਿਨ ਰਣ ਤੱਤੇ ਵਿੱਚ ਜਾਣ ਦੀ ਜ਼ਰੂਰਤ ਪੈ ਜਾਏ ਤੇ ਉਹੀ ਬਾਣੀ ਪੜਨ ਵਾਲਾ ਸੂਰਾ ਸੋ ਪਹਿਚਾਨੀਏ, ਜੋ ਲਰੈ ਦੀਨ ਕੇ ਖੇਤ ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛਾਡੈ ਖੇਤ। ਕਬੀਰ ਸਾਹਿਬ ਜੈਸਾ ਮਹਾਂਪੁਰਸ਼, ਉਹ ਕ੍ਰਾਂਤੀਕਾਰੀ ਭਗਤ, ਮੈਂ ਕਈ ਵਾਰੀ ਸ਼ਬਦ ਵਰਤਣਾ ਵਾ, ਇੱਕ ਖਿੰਨ ਥੋੜਾ ਜਿਹਾ ਵਿੱਚੋਂ ਨਿਕਲ ਕੇ ਇੱਕ ਬੇਨਤੀ ਕਰਨੀ ਚਾਹੁੰਦਾ। 15 ਭਗਤਾਂ ਦੀ ਬਾਣੀ ਅਸੀਂ ਪੜ੍ਹਦੇ ਹਾਂ, ਇਹਨੂੰ ਇਹ ਨਾ ਸਮਝਿਓ ਬਾਣੀ ਦੇ ਵਿੱਚ ਸ਼ਾਇਦ ਕੋਈ ਭੇਦ ਜਾਂ ਅੰਤਰ ਹੈ। ਰਵਿਦਾਸ ਭਗਤ ਜੀ ਦੇ 40 ਸ਼ਬਦ ਨੇ, ਉਹਨਾਂ ਦੇ 40 ਸ਼ਬਦਾਂ ਵਿੱਚ ਪ੍ਰੇਮ, ਬੇਨਤੀਆਂ, ਅਰਦਾਸਾਂ, ਜੋਦੜੀਆਂ, ਤਰਲੇ ਮਿਲਣਗੇ। ਜਿਵੇਂ ਅਸੀਂ ਪੜ੍ਹਦੇ ਹਾਂ ਖਮਸਰ ਦੀਨ ਦਇਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ, ਤੇ ਜੇ ਉਹਨਾਂ ਦੀ ਜ਼ਾਤ ਤੇ ਕੋਈ ਉਂਗਲ ਚੁੱਕਦਾ ਉਹ ਕਹਿੰਦੇ ਨੇ ਨਾਗਰ ਜਨਾ ਮੇਰੀ ਜਾਤ ਬਖਿਆਤ ਚਮਾਰੰਗ, ਹਿਰਦੈ ਰਾਮ ਗੋਬਿੰਦ ਗੁਣ ਸਾਰੰਗ। ਪਰ ਕਬੀਰ ਜੀ ਨੂੰ ਕੋਈ ਇਸ ਤਰ੍ਹਾਂ ਕਹਿ ਕੇ ਦੇਖੇ। ਰਵਿਦਾਸ ਜੀ ਮੰਨਦੇ ਨੇ ਮੇਰੀ ਜਾਤ ਕੁੱਟ ਬਾਂਡਲਾ ਢੋਲ ਢਵੰਤਾ ਨਿਤੈ ਬਨਾਰਸੀ ਆਸ ਪਾਸਾ, ਤੇ ਜਿੱਦਣ ਕਬੀਰ ਜੀ ਵੱਲ ਕੋਈ ਇਹ ਗੱਲ ਕਰਦਾ ਹੈ ਤੇ ਉਹ ਅੱਗੋਂ ਉੱਤਰ ਦਿੰਦੇ ਨੇ, ਜੋ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਨ ਬਾਟ ਕਾਹੇ ਨਹੀਂ ਆਇਆ। ਦੇਖੋ ਉਹਨਾਂ ਦੇ ਵਿਚਾਰ ਨੇ, ਜਿੱਥੇ ਉਹਨਾਂ ਨੇ ਪਰਮਾਤਮਾ ਦੀ ਭਗਤੀ ਕੀਤੀ ਉਹਨਾਂ ਦੇ ਸ਼ਬਦਾਂ ਵਿੱਚ ਕ੍ਰਾਂਤੀ ਦੀ ਚਿੰਗਾਰੀ ਕਹਿ, ਏਡੀ ਵੱਡੀ ਚਿੰਗਾਰੀ। ਉਹ ਕਹਿੰਦੇ ਨੇ ਜਿਸ ਔਰਤ ਦੇ ਪਤੀ ਦੀ ਮੌਤ ਹੋ ਜਾਏ, ਸਤੀ ਦੀ ਇੱਕ ਰਸਮ ਸੀ ਉਸ ਵੇਲੇ, ਕਹਿੰਦੇ ਨੇ ਉਹ ਫਿਰ ਭਾਂਡੇ ਨਹੀਂ ਧੋਂਦੀ, ਉਹ ਫਿਰ ਕੱਪੜੇ ਨਹੀਂ ਧੋਂਦੀ, ਉਹ ਘਰ ਦੀ ਸਫਾਈ ਨਹੀਂ ਕਰਦੀ। ਜਿਹਦੀ ਪਤੀ ਦੀ ਮੌਤ ਹੋ ਜਾਏ ਉਹ ਸਤੀ ਹੋਣ ਦੀ ਤਿਆਰੀ ਕਰਦੀ ਏ। ਕਹਿਣ ਲੱਗੇ ਮਨਾ, ਜਦੋਂ ਮੌਤ ਦਾ ਦਿਨ ਆ ਹੀ ਗਿਆ, ਹੁਣ ਕਾਇਰ ਬਣ ਕੇ ਕਿਉਂ ਲੱਤਾਂ ਪਸਾਰਨੀਆਂ, ਸੂਰਮਾ ਤਾਂ ਹੋਵੇ ਜਿਹੜਾ ਰਣ ਤੱਤੇ ਵਿੱਚ ਜੂਝਣ ਲੱਗ ਪਵੇ। ਦੋ ਸ਼ਲੋਕ, ਇੱਕ ਸ਼ਲੋਕ ਤੇ ਇੱਕ ਸ਼ਬਦ ਉਹਨਾਂ ਦਾ ਆਉਂਦਾ। ਸ਼ਬਦ ਕਹਿ, ਮਨ ਰੇ ਛਾਡੋ ਭਰਮ ਪ੍ਰਗਟ ਹੋਏ ਨਾਚੋ, ਇਹ ਮਾਇਆ ਕੇ ਡਾਂਡੇ ਸੂਰ ਕੇ ਸਨਮੁਖ ਰਣ ਤੇ ਡਰ ਪੈ ਸਤੀ ਕੇ ਸਾਂਚੈ ਭਾਂਡੇ। ਜੇ ਪਤਾ ਮੈਂ ਸਤੀ ਹੋ ਜਾਣਾ ਤੇ ਚੱਲੀਏ ਭਾਂਡੇ ਕੀ ਧੋਨੀ ਪੀਏ, ਕਿਉਂ ਪਸਾਰਾ ਕਰਨੀ ਏ। ਜਦੋਂ ਆਇਆ ਦੁਸ਼ਮਣ ਸਾਹਮਣੇ, ਸਤੀ ਕੇ ਸਾਂਚੈ ਭਾਂਡੇ, ਡਗਮਗ ਛਾੜ ਰੇ ਮਨ ਬੋਰਾ, ਅਬ ਤੋ ਜਰੈ ਮਰੈ ਸਿੱਧ ਪਾਈਐ ਲੀਨੋ ਹਾਥ ਸਿੰਧੌਰਾ। ਸਿੰਧੌਰਾ ਦਾ ਅਰਥ ਹੁੰਦਾ ਕਿ ਜਿਸ ਔਰਤ ਨੂੰ ਸਤੀ ਹੋਣ ਵਾਸਤੇ ਚਿਖਾਂ ਤੇ ਲਿਜਾਂਦੇ ਨੇ, ਉਹਦੇ ਹੱਥ ਵਿੱਚ ਨਾਰੀਅਲ ਪਕੜਾਇਆ ਜਾਂਦਾ ਸੀ, ਨਾਰੀਅਲ ਦੇ ਉੱਤੇ ਸੰਧੂਰ ਲੱਗਿਆ ਹੋਣਾ, ਉਸ ਸੰਧੂਰੇ ਨਾਰੀਅਲ ਤੋਂ ਸ਼ਬਦ ਬਣਿਆ ਸਿੰਧੌਰਾ। ਡਗਮਗ ਛਾੜ ਰੇ ਮਨ ਬੋਰਾ, ਅਬ ਤੋ ਜਰੈ ਮਰੈ ਸਿੱਧ ਪਾਈਐ ਲੀਨੋ ਹਾਥ ਸਿੰਧੌਰਾ। ਉਹਨਾਂ ਦਾ ਇੱਕ ਹੋਰ ਬਚਨ, ਕਬੀਰ ਐਸੀ ਹੋਏ ਪਰੀ ਮਨ ਕੋ ਭਾਵਤ ਕੀਨ, ਮਰਨੇ ਤੇ ਕਿਆ ਡਰਪਨਾ ਜਬ ਹਾਥ ਸਿੰਧੌਰਾ ਲੀ। ਦੇਖੋ ਉਸ ਮਹਾਂਪੁਰਖ ਨੇ ਨਾ, ਮੈਂ ਸੋਚਣਾ ਇਕੱਲਾ ਬੰਦਾ ਸਾਰਾ ਦਿਨ ਕੱਪੜੇ ਬੁਣ ਵਾਲਾ, ਭਾਵੇਂ ਮੇਰਾ ਇਹ ਪ੍ਰਕਰਨ ਨਹੀਂ, ਕਿਹੜਾ ਹੈ ਜਿਹੜਾ ਕਬੀਰ ਜੀ ਦਾ ਵਿਰੋਧੀ ਨਹੀਂ। ਇਤਿਹਾਸ ਨਾ ਪੜੋ, ਬਾਣੀ ਵਿੱਚੋਂ ਦੇਖੋ, ਮਾਂ ਵਿਰੋਧ ਵਿੱਚ, ਘਰ ਵਾਲੀ ਵਿਰੋਧ ਵਿੱਚ, ਬ੍ਰਾਹਮਣ ਵਿਰੋਧ ਵਿੱਚ, ਹਕੂਮਤ ਵਿਰੋਧ ਵਿੱਚ, ਨਾਲ ਦੇ ਲੋਕ ਵਿਰੋਧ ਵਿੱਚ, ਇਹਨਾਂ ਵਿਰੋਧ ਦੇ ਹੋਣ ਦੇ ਬਾਵਜੂਦ ਉਸ ਮਹਾਂਪੁਰਸ਼ ਨੇ ਕਿਸੇ ਦੀ ਪਰਵਾਹ ਨਹੀਂ ਕੀਤੀ। ਜਦੋਂ ਅਸੀਂ ਪਰਿਵਾਰ ਵੱਲ ਦੇਖਦੇ ਹਾਂ, ਇਹ ਘਰ ਸੁੱਖ ਥੋੜਾ, ਜੇ ਮਾਂ ਕਹਿੰਦੀ ਮੁਸ ਮੁਸ ਰੋਵੈ ਕਬੀਰ ਕੀ ਮਾਈ, ਇਹ ਬਾਰਕ ਕੈਸੇ ਜੀਵੈ ਰਗੁਰਾਈ, ਤੰਨਾ ਬੁੰਨਾ ਸਭ ਤਜਿਓ ਹੈ ਕਬੀਰ, ਹਰ ਕਾ ਨਾਮ ਲਿਖ ਲਿਓ ਸਰੀਰ। ਜੇ ਮਾਂ ਰੋਂਦੀ ਏ ਤੇ ਘਰ ਕਲੇਸ਼ ਹੈ। ਜੇ ਅਸੀਂ ਪੜ੍ਹਦੇ ਹਾਂ ਬਾਣੀ ਵਿੱਚ, ਕਹਿੰਦੀ ਏ ਸੁਣੋ ਜਠਾਨੀ, ਸੁਣੋ ਦਰਾਨੀ, ਅਚਰਜ ਏਕ ਭਇਓ, ਸਾਤ ਸੂਤ ਇਨ ਮੁੰਡੀਅਨ ਖੋਏ, ਇਹ ਮੁੰਡੀਆ ਕਿਉਂ ਨਾ ਮੋਇਓ। ਕਹਿੰਦੇ ਨੇ ਇੰਨੇ ਲੋਕੀ ਮਰ ਗਏ, ਮੇਰੇ ਮੁੰਡੇ ਨੇ ਨਹੀਂ ਮਰਨਾ, ਘਰ ਵਿੱਚ ਕਲੇਸ਼ ਹੈ। ਪਰ ਇਹ ਗੱਲ ਸਮਝਿਓ, ਇਹ ਨਹੀਂ ਕਿ ਆਪਾਂ ਇਹਨੂੰ ਨੈਗੇਟਿਵ ਲਈਏ, ਉਸ ਮਹਾਂਪੁਰਸ਼ ਦੀ ਚੜ੍ਹਦੀ ਕਲਾ ਦੇਖੋ, ਘਰ ਵਿੱਚ ਕਲੇਸ਼ ਤੇ ਜੇ ਉਸ ਵੇਲੇ ਜਾਤ ਹੈ ਤੇ ਉਹਨਾਂ ਲੋਕਾਂ ਨੇ ਘੱਟ ਗੁਜ਼ਾਰੀ। ਜਿਸ ਮਹਾਂਪੁਰਸ਼ ਨੂੰ ਇਹ ਸ਼ਬਦ ਕਹਿਣੇ ਪੈ ਗਏ ਕਿ ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਹਮ ਕਤ ਲੋਹੂ ਤੁਮ ਕਤ ਦੂਧ, ਇਹਦਾ ਮਤਲਬ ਕਿ ਜਾਤ ਦੀ ਗੱਲ ਕਰਨ ਵਾਲੇ ਦਾ ਉੱਤਰ ਦੇ ਰਹੇ ਨੇ ਤੇ ਕੀ ਉਸ ਵੇਲੇ ਦੀ ਹਕੂਮਤ ਕਬੀਰ ਦੇ ਨਾਲ ਹੈ। ਉਹਨਾਂ ਦੇ ਦੋ ਸ਼ਬਦ ਹੁੰਦੇ ਨੇ ਕਿ ਜੰਜੀਰ ਬਾਂਧ ਕਰ ਖਰੇ ਕਬੀਰ ਵਾਲਾ, ਗੰਗ ਗੁਸਾਇਣ ਗੈਰ ਗੰਭੀਰ, ਜੰਜੀਰ ਬਾਂਧ ਕਰ ਖਰੇ ਕਬੀਰ, ਤੇ ਇੱਕ ਸ਼ਬਦ ਹੁੰਦਾ ਹੈ ਪੂਜਾ ਬਾਂਧ ਪਿਲਾ ਕਰ ਡਾਰਿਓ, ਹਸਤੀ ਕਰੋਪ ਮੂੰਡ ਮੈਂ ਮਾਰਿਓ, ਉਹਦੇ ਵਿੱਚ ਦੁੱਖ ਹੈ। ਕਹਿ ਲੱਗੇ ਰੇ ਮਹਾਵਤ ਤੁਝੈ ਡਾਰੂ ਕਾਟ, ਇਸੈ ਤੁਰਾਵੋ ਘਾਲੋ ਸਾਟ। ਕਾਜ਼ੀ ਸ਼ਬਦ ਕਹਿ ਰਿਹਾ, ਹਕੂਮਤ ਦੇ ਫਤਵੇ ਵੀ ਉਸ ਮਹਾਂਪੁਰਸ਼ ਦੇ ਵਿਰੋਧ ਵਿੱਚ ਨੇ। ਜਿਹੜੀ ਅਖੀਰ ਤੇ ਉਹਨਾਂ ਨੇ ਗੱਲ ਕੀਤੀ ਨਾ, ਮੈਂ ਕਹਿੰਦਾ ਸਾਰੇ ਭਰਮ ਜਲ ਤੋੜ ਦਿੱਤੇ, ਸਾਰੀ ਜ਼ਿੰਦਗੀ ਬਨਾਰਸ ਰਹੇ ਤੇ ਜਦੋਂ ਅੰਤਲਾ ਸਮਾਂ ਆਇਆ, ਚੁੱਕੇ ਆਪਣੇ ਕੱਪੜੇ ਤੇ ਮਗਹਰ ਦੀ ਧਰਤੀ ਨੂੰ ਚਲੇ ਗਏ। ਲੋਕਾਂ ਨੇ ਕਿਹਾ ਸਾਰੀ ਜ਼ਿੰਦਗੀ ਪੁੱਠੀਆਂ ਗੱਲਾਂ ਕੀਤੀਆਂ, ਕਿਉਂਕਿ ਉਸ ਵੇਲੇ ਜਦੋਂ ਬਣੇ ਕੋਈ ਸਦੀਆਂ ਦੇ ਭਰਮ ਤੇ ਕੋਈ ਚੋਟ ਮਾਰੇਗਾ, ਵਕਤੀ ਤੌਰ ਤੇ ਲੋਕ ਹਮੇਸ਼ਾ ਉਸਨੂੰ ਕੁਰਾਹੀਆ ਕਹਿਣਗੇ। ਪਰ ਦੁਨੀਆਂ ਦਾ ਇੱਕ ਸੁਭਾਅ ਹੈ, ਜਿਹਨੂੰ ਜਿਉਂਦੇ ਜੀ ਲੋਕ ਕੁਰਾਹੀਆ ਕਹਿੰਦੇ ਨੇ, ਉਹਦੇ ਜਾਣ ਤੋਂ ਬਾਅਦ ਜਿੱਥੇ ਉਹਦੇ ਪੈਰ ਪੈ ਜਾਣ ਉੱਥੇ ਲੋਕ ਦੀਵੇ ਬਾਲਣ ਲੱਗ ਪੈਂਦੇ। ਦੁਨੀਆਂ ਦਾ ਸੁਭਾਅ ਹੈ, ਸਾਰੀ ਜ਼ਿੰਦਗੀ ਕਹਿਣ ਲੱਗੇ ਪੁੱਠੇ ਕੰਮ ਕੀਤੇ, ਹੁਣ ਮਿਲਣੀ ਸੀ ਮੁਕਤੀ ਤੇ ਮਰਨ ਵੇਲੇ ਇਹ ਮਗਰ ਚਲਾ ਗਿਆ। ਉਸ ਮਹਾਂਪੁਰਖ ਨੇ ਜਿਉਂਦੇ ਜੀ ਜੋ ਲੋਕਾਂ ਨੇ ਕਿਹਾ ਉਹਨੇ ਸਾਰੇ ਉਹ ਕਮੈਂਟਸ ਸਾਰੇ ਵਿਚਾਰ ਕਹਿਣ ਲੱਗੇ ਸਗਲ ਜਨਮ ਸ਼ਿਵਪੁਰੀ ਗਵਾਇਆ ਮਰਤੀ ਬਾਰ ਮਗਰ ਉੱਠ ਆਇਆ। ਪਰ ਅਖੀਰ ਤੇ ਉਹਨੇ ਕਿਹਾ ਦੁਨੀਆਂ ਦੇ ਲੋਕੋ ਕਿ ਜੇ ਅੰਦਰ ਪਾਪ ਹੈ ਤੇ ਗੰਗਾ ਦੇ ਪਾਣੀ ਨੇ ਬਚਾ ਨਹੀਂ ਦੇਣਾ, ਜੇ ਅੰਦਰ ਨਾਮ ਹੈ ਤੇ ਦੋਜ਼ਖ ਦੀ ਅੱਗ ਵੀ ਫੁੱਲ ਬਣ ਸਕਦੀ ਹੈ। ਉਹਨਾਂ ਦੇ ਅਮੋਲਕ ਬਚਨ ਨੇ ਮਨੋ ਕਠੋਰ ਮਰੈ ਬਨਾਰਸ ਨਰਕ ਨਾ ਬਾਂਚਿਆ ਜਾਈ ਹਰ ਕਾ ਸੰਤ ਮਰੈ ਖੜਮ ਦੈ ਸਗਲੀ ਸਹਿਨ ਤਰਾਹੀ। ਇਹਨਾਂ ਮਹਾਂਪੁਰਖਾਂ ਨੇ ਅੰਮ੍ਰਿਤ ਬਾਣੀ ਵਿੱਚ ਸ਼ਹਾਦਤ ਦਾ ਇੱਕ ਕਨਸੈਪਟ ਰੱਖ ਦਿੱਤਾ। ਪਰ ਮੈਂ ਇੱਥੇ ਇੱਕ ਬੇਨਤੀ ਕਰਾਂ, ਉਹ ਕੱਲਾ ਸਿਧਾਂਤ ਸੀ ਪਰ ਗੁਰੂ ਜੋਤ ਨੇ ਉਸ ਸਿਧਾਂਤ ਨੂੰ ਅਮਲੀ ਜਾਮਾ ਪਹਿਨਾ ਦਿੱਤਾ। ਕਬੀਰ ਸਾਹਿਬ ਨੇ ਕਿਹਾ ਕਿ ਅਬ ਜੂਝਣ ਕੋ ਦਾਓ, ਪਰ ਕੋਈ ਕਬੀਰ ਪੰਥੀ ਜੂਝਿਆ ਨਹੀਂ, ਮੈਂ ਤਰਕ ਨਹੀਂ ਕਰਨ ਲੱਗਾ ਪਰ ਵਿਚਾਰ ਹੈ। ਅਬ ਜੂਝਣ ਕੋ ਦਾਓ, ਉਹਨਾਂ ਸਿਧਾਂਤ ਪੇਸ਼ ਕੀਤਾ ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕੱਲਾ ਸਿਧਾਂਤ ਨਹੀਂ, ਗੁਰੂ ਜੋਤ ਨੇ ਉਸ ਸਿਧਾਂਤ ਨੂੰ ਅਮਲੀ ਜਾਮਾ ਪਹਿਨਾ ਦਿੱਤਾ। ਆਪ ਤੱਤੀ ਤਵੀ ਤੇ ਬੈਠੇ, ਗੁਰੂ ਤੇਗ ਬਹਾਦਰ ਸ਼ਹੀਦ ਹੋਏ ਤੇ ਜਿਸ ਦਿਨ ਨੂੰ ਆਪਾਂ ਜੀ ਯਾਦ ਕਰਨ ਲੱਗੇ ਹਾਂ, ਚਮਕੌਰ ਦੀ ਗੜੀ, ਹਜ਼ੂਰ ਦੇ ਨਾਲ 40 ਸਿੰਘ, ਦੋ ਜਰਨੈਲ ਉਸ ਮੁਗਲ ਹਕੂਮਤ ਦੇ ਉਸ ਟਿੱਡੀ ਦਲ ਦੇ ਢੇਰ ਕਰ ਦਿੱਤੇ ਤੇ ਅੰਦਰੋਂ ਆਵਾਜ਼ ਆਈ ਉਸ ਮੁਲਖਈਏ ਵਿੱਚੋਂ ਕਿ ਖਾਦ ਹੋ ਗਈ ਕਿ ਦੋ ਬੰਦੇ ਆਪਣੇ ਅਸਾਂ ਮਰਵਾ ਲਏ ਨੇ, ਅੱਜ ਮੁੱਠੀ ਪਰ ਸਿੱਖ ਨੇ, ਇੱਕੋ ਦਮ ਹਮਲਾ ਕਰੋ, ਗੜੀ ਦਾ ਦਰਵਾਜ਼ਾ ਤੋੜ ਕੇ ਇਹਨਾਂ ਸਾਰਿਆਂ ਦੇ ਟੁਕੜੇ ਕਰ ਦਿਓ। ਜਦੋਂ ਬਾਹਰੋਂ ਦਰਵਾਜ਼ਾ ਤੋੜਨ ਵੱਲ ਵਧੇ ਤੇ ਇੱਧਰ ਗੁਰੂ ਕੇ ਪਿਆਰੇ ਭਾਈ ਹਿੰਮਤ ਸਿੰਘ ਜੀ, ਇਤਿਹਾਸਕਾਰ ਭਾਵੇਂ ਪਹਿਲੇ ਜਥਾ 5 ਦਾ, ਫਿਰ ਜਥੇ 6-6 ਦੇ, 17 ਸਿੰਘਾਂ ਦੀ ਸ਼ਹਾਦਤ ਤੋਂ ਬਾਅਦ ਬਾਬਾ ਅਜੀਤ ਸਿੰਘ ਦਾ ਜਾਣਾ ਮੰਨਦੇ, ਪਰ ਪਹਿਲੇ ਜਥੇ ਦੀ ਅਗਵਾਈ 5 ਪਿਆਰਿਆਂ ਵਿੱਚੋਂ ਪਿਆਰੇ ਭਾਈ ਹਿੰਮਤ ਸਿੰਘ ਨੇ ਕੀਤੀ। ਧੰਨ ਗੁਰੂ ਕਲਗੀਧਰ ਜੀ ਦੇ ਚਰਨਾਂ ਵਿੱਚ ਆਏ, ਹੱਥ ਜੋੜ ਕੇ ਅਰਜ ਕੀਤੀ ਉਹਨੇ ਸੱਚੇ ਪਾਤਸ਼ਾਹ ਕਿ ਸਿੱਖ ਆਪਣੇ ਗੁਰੂ ਦੇ ਚਰਨਾਂ ਦੇ ਪਿਆਰ ਨੂੰ ਮਾਣ ਕੇ ਜਿੰਦਾ ਹੈ, ਜਿੱਥੇ ਗੁਰੂ ਦੇ ਚਰਨ ਪੈ ਜਾਣ ਉਹ ਜ਼ਮੀਨ ਉਹ ਧਰਤੀ ਪੂਜਣ ਯੋਗ ਹੈ, ਅਸੀਂ ਜਿਉਂਦੇ ਜੀ ਇਸ ਗੜੀ ਦੇ ਅੰਦਰ ਦੁਸ਼ਮਣ ਨੂੰ ਵੜਨ ਨਹੀਂ ਦੇਣਾ, ਆਪ ਜੀ ਕਿਰਪਾ ਕਰਕੇ ਆਗਿਆ ਬਖਸ਼ੋ ਮੈਂ ਰਣ ਤੱਤੇ ਦੇ ਵਿੱਚ ਜੋ ਸਕਾਂ। ਸੱਚੀ ਸਰਕਾਰ ਨੇ ਪਿਆਰੇ ਭਾਈ ਹਿੰਮਤ ਸਿੰਘ ਨੂੰ ਅਸੀਸ ਦਿੱਤੀ, ਨਾਲ ਉਹਨਾਂ ਦੇ ਸਿੰਘ ਤੋਰੇ, ਗੜੀ ਦਾ ਦਰਵਾਜ਼ਾ ਖੁੱਲਿਆ, ਅਬ ਜੂਝਣ ਕੋ ਦਾਓ, ਰਣ ਤੱਤੇ ਵਿੱਚ ਪੁਰਜਾ ਪੁਰਜਾ ਕੱਟ ਮਰਨ ਵਾਲੇ ਸਿੱਖ, 5 ਦਾ ਜਥਾ ਇਸ 10 ਲੱਖ ਦੇ ਮੁਲਖਈਏ ਵਿੱਚ ਪ੍ਰਵੇਸ਼ ਕੀਤਾ। ਕਹਿੰਦੇ ਨੇ ਉਧਰ ਤੀਰਾਂ ਤਲਵਾਰਾਂ ਤੇ ਨੇਜ਼ਿਆਂ ਨਾਲ ਇੱਕ ਦੂਜੇ ਤੇ ਵਾਰ ਹੋਣੇ ਸ਼ੁਰੂ ਹੋਏ ਤੇ ਜਦੋਂ ਸ਼ਹੀਦ ਤੁਰਦਾ ਹੈ ਪਿਆਰਿਓ, ਉਦੋਂ ਯਾਦ ਰੱਖਿਓ ਉਹ ਇਹ ਨਹੀਂ ਇੰਤਜ਼ਾਰ ਕਰਦਾ ਕਿ ਮੇਰੇ ਪਿੱਛੇ ਮੇਰੇ ਬਾਅਦ ਕੀ ਬਣੇਗਾ। ਪ੍ਰੋਫੈਸਰ ਪੂਰਨ ਸਿੰਘ ਨੇ ਗੱਲ ਲਿਖੀ ਹੈ, ਉਹ ਕਹਿੰਦਾ ਕਾਇਰ ਬੰਦਾ ਹਮੇਸ਼ਾ ਕਹਿੰਦਾ ਅਗਾਂਹ ਵਧੋ ਤੇ ਸ਼ਹੀਦ ਹਮੇਸ਼ਾ ਕਹਿੰਦਾ ਪਿਛਾਂ ਹਟੋ। ਇਸ ਗੱਲ ਨੂੰ ਸਮਝਿਓ, ਕਾਇਰ ਕਹਿੰਦਾ ਕਿ ਅਗਾਂਹ ਵਧੋ ਤੇ ਸ਼ਹੀਦ ਕਹਿੰਦਾ ਪਿਛਾਂ ਹਟੋ, ਤੇ ਆਪਾਂ ਕਹਾਂਗੇ ਜਿਹੜਾ ਕਹਿੰਦਾ ਪਿਛਾਂ ਹਟੋ ਫਿਰ ਉਹ ਕਾਇਰ ਹੋਇਆ ਕਿ ਉਹ ਸੂਰਮਾ ਹੋਇਆ? ਨਹੀਂ, ਫਰਕ ਹੈ ਦੋਨਾਂ ਸ਼ਬਦਾਂ ਵਿੱਚ। ਕਾਇਰ ਹਮੇਸ਼ਾ ਪਿੱਛੇ ਖਲੋ ਕੇ ਕਹਿੰਦਾ ਲੋਕੋ ਅਗਾਂਹ ਵਧੋ, ਤੇ ਸੂਰਮਾ ਕਹਿੰਦਾ ਤੁਸੀਂ ਪਿਛਾਂ ਹਟੋ, ਰਣ ਤੱਤੇ ਦੇ ਵਿੱਚ ਮੈਂ ਅੱਗੇ ਵਧਣਾ। ਪਿਆਰੇ ਭਾਈ ਹਿੰਮਤ ਸਿੰਘ ਸਤਿਗੁਰੂ ਦੀ ਕਿਰਪਾ ਨਾਲ ਰਣ ਤੱਤੇ ਦੇ ਵਿੱਚ ਜੂਝੇ ਨੇ, ਲੋਕ ਮੌਤ ਤੋਂ ਭੈ ਖਾਂਦੇ ਨੇ, ਸਤਿਗੁਰੂ ਨੇ ਅਟਾਰੀ ਤੇ ਦੇਖ ਕੇ ਮਮਟੀ ਤੇ ਖਲੋ ਕੇ ਦੇਖਿਆ ਕਿ ਪਿਆਰੇ ਭਾਈ ਹਿੰਮਤ ਸਿੰਘ ਸੈਂਕੜਿਆਂ ਨੂੰ ਚੀਰ ਕੇ ਨਿਕਲ ਗਏ, ਉਹਨਾਂ ਦੇ ਤੀਰਾਂ ਨੇ ਦੁਸ਼ਮਣ ਦੇ ਸੀਨੇ ਵਿੰਨ ਦਿੱਤੇ, ਪਰ ਆਖਰ ਤੀਰ ਗਿਣਤੀ ਮਿਣਤੀ ਦੇ ਸਨ। ਦੁਸ਼ਮਣਾਂ ਨੇ ਪਿਆਰੇ ਭਾਈ ਹਿੰਮਤ ਸਿੰਘ ਨੂੰ ਉਹਨਾਂ ਦੇ ਸਾਥੀਆਂ ਨੂੰ ਘੇਰ ਕੇ ਸ਼ਹੀਦ ਕਰ ਦਿੱਤਾ। ਇਹਨਾਂ 5 ਸਿੰਘਾਂ ਨੇ ਸ਼ਹਾਦਤ ਦਾ ਜਾਮ ਪੀਤਾ ਤੇ ਹਜ਼ੂਰ ਦੇ ਚਰਨਾਂ ਵਿੱਚੋਂ 6 ਸਿੰਘਾਂ ਦਾ ਜਥਾ ਫਿਰ ਤਿਆਰ ਹੋਇਆ ਕਿ ਸੱਚੇ ਪਾਤਸ਼ਾਹ ਕਿਰਪਾ ਕਰੋ, ਆਪ ਜੀ ਸਾਨੂੰ ਰਣ ਤੱਤੇ ਵਿੱਚ ਜੂਝਣ ਦੀ ਇਜਾਜ਼ਤ ਬਖਸ਼ੋ। 6 ਸਿੰਘਾਂ ਦਾ ਜਥਾ ਫਿਰ ਗਿਆ ਉਹਨੇ ਮੈਦਾਨੇ ਜੰਗ ਵਿੱਚ ਜੂਝ ਕੇ ਦੁਸ਼ਮਨ ਦੇ ਆਹੂ ਲਾ ਕੇ ਸ਼ਹਾਦਤ ਦਾ ਜਾਮ ਪੀਤਾ। 11 ਸਿੰਘ ਗੜੀ ਵਿੱਚੋਂ ਨਿਕਲ ਕੇ ਸ਼ਹੀਦ ਹੋ ਚੁੱਕੇ ਸਨ। ਤੀਸਰਾ ਜਥਾ ਫਿਰ 6 ਸਿੰਘਾਂ ਦਾ ਤਿਆਰ ਹੋਇਆ। ਇਹਨਾਂ ਨੇ ਰਣਤੱਤੇ ਵਿੱਚ ਦੁਸ਼ਮਨ ਨਾਲ ਲੋਹਾ ਲਿਆ ਤੇ ਸ਼ਹਾਦਤ ਦਾ ਜਾਮ ਪੀਤਾ। 17 ਸਿੰਘ ਸ਼ਹੀਦ ਹੋ ਚੁੱਕੇ ਨੇ। ਇਤਿਹਾਸ ਕਹਿੰਦਾ ਪਿਆਰੇ ਭਾਈ ਦਇਆ ਸਿੰਘ, ਇਹਨੂੰ ਕਮਜ਼ੋਰੀ ਬੁੱਝ ਦਿਲੀ ਨਾ ਸਮਝਣਾ, ਸਿੱਖ ਦੀ ਇੱਕ ਆਪਣੇ ਗੁਰੂ ਲਈ ਭਾਵਨਾ ਹੈ। ਪਿਆਰੇ ਭਾਈ ਦਇਆ ਸਿੰਘ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਆਏ। ਸੱਚੇ ਪਾਤਸ਼ਾਹ ਕਿਰਪਾ ਕਰੋ, ਆਪਣੇ ਦੋਨੋਂ ਸਾਹਿਬਜ਼ਾਦੇ ਤੇ ਆਪ ਜੀ ਕਿਸੇ ਵੀ ਤਰੀਕੇ ਨਾਲ ਕਿਸੇ ਮਹਿਫੂਜ਼ ਜਗ੍ਹਾ ਤੇ ਚਲੇ ਜਾਓ, ਉਸ ਥਾਂ ਤੇ ਚਲੇ ਜਾਓ ਜਿੱਥੇ ਇਹ ਲਾਲ ਆਪ ਜੀ ਦੇ ਬਚ ਸਕਣ। ਇਤਿਹਾਸ ਕਹਿੰਦਾ ਜਦੋਂ ਇਹ ਸ਼ਬਦ ਪਿਆਰੇ ਭਾਈ ਦਇਆ ਸਿੰਘ ਨੇ ਕਹਿ ਤੇ ਖਜ਼ੂਰ ਨੇ ਮੋਢੇ ਤੇ ਹੱਥ ਰੱਖ ਕੇ ਬੜੇ ਪ੍ਰੇਮ ਨਾਲ ਇਹ ਸ਼ਬਦ ਕਹਿ ਸਨ, ਪਿਆਰੇ ਭਾਈ ਦਇਆ ਸਿੰਘ, ਅਸੀਂ ਪੁੱਤਰਾਂ ਵਿੱਚ ਤੇ ਆਪਣੇ ਸਿੱਖਾਂ ਵਿੱਚ ਕਦੀ ਅੰਤਰ ਨਹੀਂ ਜਾਣਿਆ। ਕੀ ਤੁਸੀਂ ਮੇਰੇ ਪੁੱਤਰ ਨਹੀਂ? ਕੀ ਤੁਸੀਂ ਮੇਰੇ ਬੱਚੇ ਨਹੀਂ? ਹੁਣ ਇਹ ਸ਼ਬਦ ਕਹਿਣ ਨੂੰ ਸੌਖੇ ਨੇ, ਪਰ ਅਨਪੜ੍ਹ ਕਰਕੇ ਦੇਖੋ ਕਿ ਜਿਸ ਸਤਿਗੁਰੂ ਦੇ 4 ਪੁੱਤਰਾਂ ਵਿੱਚੋਂ 2 ਦਾ ਪਤਾ ਨਹੀਂ ਤੇ 2 ਸਾਹਮਣੇ ਸਿੱਖ ਕਹਿ ਰਹੇ ਨੇ ਬਚਾ ਲਓ, ਤੇ ਉਹਨਾਂ ਨੂੰ ਕਹਿ ਦੇਣਾ ਕਿ ਮੇਰੇ ਅਜੀਤ ਵਿੱਚ ਤੇ ਤੁਹਾਡੇ ਵਿੱਚ ਕੋਈ ਅੰਤਰ ਨਹੀਂ, ਕਿਉਂਕਿ ਤੁਸੀਂ ਵੀ ਤਾਂ ਮੇਰੇ ਪੁੱਤਰ ਹੋ। ਉਸ ਵੇਲੇ ਸਿੱਖਾਂ ਦਾ ਖਿਰਦਾ ਗੁਰੂ ਦੇ ਚਰਨਾਂ ਵਿੱਚ ਕਿੰਨਾ ਕੁ ਕੁਰਬਾਨ ਗਿਆ ਹੋਵੇਗਾ, ਕਿਉਂਕਿ ਆਮ ਲੋਕ ਪੁੱਤਰ ਬਚਾਉਂਦੇ ਨੇ, ਵਰਕਰਾਂ ਨੂੰ ਅੱਗੇ ਝੋਕਦੇ ਨੇ, ਪਰ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਿਹੜੇ ਇਸ ਤੁਕ ਦੇ ਅਰਥ ਕਰ ਰਹੇ ਸਨ, ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ, ਜਦੋਂ ਇਹ ਸ਼ਬਦ ਕਹੇ ਤੇ ਬਾਬਾ ਅਜੀਤ ਸਿੰਘ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਆਏ। ਉਹਨਾਂ ਦੀ ਆਰਬਲਾ ਉਸ ਵੇਲੇ 17 ਸਾਲ 10 ਮਹੀਨੇ ਤੇ 15 ਦਿਨ ਸੀ, ਤਾਂ ਹੀ ਅਸੀਂ ਤਕਰੀਬਨ 18 ਕੁ ਸਾਲ ਮਾਨੇ। ਮਹਾਂਪੁਰਖ ਬਾਬਾ ਅਜੀਤ ਸਿੰਘ ਪਿਤਾ ਜੀ ਦੇ ਸਾਹਮਣੇ ਆਏ, ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਪਿਤਾ ਸਤਿਗੁਰੂ ਜੀ ਕਿਰਪਾ ਕਰੋ, ਆਪ ਜੀ ਮੈਨੂੰ ਮੈਦਾਨੇ ਜੰਗ ਵਿੱਚ ਜੂਝਣ ਦੀ ਇਜਾਜ਼ਤ ਬਖਸ਼ੋ, ਹਿੰਮਤ ਬਖਸ਼ੋ, ਮੈਂ ਸ਼ਹਾਦਤ ਦਾ ਜਾਮ ਪੀ ਸਕਾਂ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਆਪਣੇ ਪੁੱਤਰ ਵੱਲ ਦੇਖਿਆ ਤੇ ਨਾਲ ਇਹ ਸ਼ਬਦ ਕਹਿ, ਬੇਟਾ ਮੈਨੂੰ ਆਸ ਸੀ ਕਿ ਤੁਸੀਂ ਖੁਦ ਆਪ ਚੱਲ ਕੇ ਮੇਰੇ ਕੋਲ ਆਓਗੇ। ਹਜ਼ੂਰ ਨੇ ਸ਼ਸਤਰਾਂ ਨਾਲ ਲੈਸ ਕਰਕੇ ਇੱਕ ਸ਼ਬਦ ਜਾਣ ਲੱਗਿਆਂ ਕਿਹਾ। ਇਤਿਹਾਸਕਾਰ ਕਹਿੰਦੇ ਨੇ ਹਜ਼ੂਰ ਨੇ ਕਿਹਾ, ਬੇਟਾ ਕਿ ਮੈਂ ਆਪਣੇ ਜੀਵਨ ਵਿੱਚ ਪਹਿਲੀ ਜੰਗ ਜਿਸ ਦਿਨ ਜਿੱਤ ਕੇ ਆਇਆ ਸਾਂ ਤੇ ਤੇਰੇ ਜਨਮ ਦੀ ਖਬਰ ਮੇਰੇ ਕੰਨਾਂ 'ਚ ਪਈ ਸੀ, ਕਿਉਂਕਿ ਬਾਬਾ ਅਜੀਤ ਸਿੰਘ ਜੀ ਦਾ ਜਨਮ ਪੌਂਟਾ ਸਾਹਿਬ ਦੀ ਧਰਤੀ ਦਾ ਹੈ। ਹਜ਼ੂਰ ਭੰਗਾਣੀ ਦੀ ਜੰਗ ਜਿੱਤ ਕੇ ਆਏ ਤੇ ਵਾਪਸ ਆਇਆ, ਘਰ ਖਬਰ ਮਿਲੀ ਸੀ ਸੱਚੇ ਪਾਤਸ਼ਾਹ ਕਿ ਆਪ ਜੀ ਦੇ ਘਰ ਪੁੱਤਰ ਦੀ ਦਾਤ ਪਰਮੇਸ਼ਵਰ ਨੇ ਬਖਸ਼ੀ, ਤੇ ਸੱਚੇ ਪਾਤਸ਼ਾਹ ਨੇ ਖਬਰ ਸੁਣ ਕੇ ਨਾਮ ਰੱਖਿਆ ਸੀ ਅਜੀਤ। ਅਜੀਤ ਦਾ ਅਰਥ ਹੈ ਜਿਸ ਨੂੰ ਕੋਈ ਜਿੱਤ ਨਾ ਸਕੇ। ਕਹਿਣ ਲੱਗੇ, ਲਾਲ ਜੀ ਪਹਿਲੀ ਜੰਗ ਜਿੱਤੀ, ਤੁਹਾਡੇ ਜਨਮ ਦੀ ਖਬਰ ਸੁਣੀ, ਨਾਮ ਅਜੀਤ ਰੱਖਿਆ ਤੇ ਮੈਂ ਤੋਰਨਾ ਆਪਣੇ ਹੱਥੀ, ਬਸ ਇੱਕ ਕੰਮ ਕਰਿਓ ਕਿ ਮੌਤ ਨੂੰ ਜਿੱਤ ਜਾਇਓ, ਦੁਸ਼ਮਨ ਤੁਹਾਨੂੰ ਜਿੱਤ ਨਾ ਸਕੇ। ਉੱਥੇ ਬਾਬਾ ਜੀ ਨੇ ਸ਼ਬਦ ਕਹਿ ਕੇ, ਉਰਦੂ ਦਾ ਵਿਦਵਾਨ ਲਿਖਦਾ ਹੈ, ਪਿਤਾ ਜੀ ਨਾਮ ਕਾ ਅਜੀਤ ਹੂੰ ਜੀਤਾ ਨਾ ਜਾਊਂਗਾ। ਕੌਣ ਜੰਮਿਆ ਜਿਉਂਦੇ ਜੀ ਤੇਰੇ ਪੁੱਤਰ ਨੂੰ ਜਿੱਤਣ ਵਾਲਾ? ਨਾਮ ਕਾ ਅਜੀਤ ਹੂੰ ਜੀਤਾ ਨਾ ਜਾਊਂਗਾ, ਜੀਤਾ ਤੋਂ ਖੈਰ ਹਾਰ ਕੇ ਜੀਤਾ ਨਾ ਆਊਂਗਾ। ਜੇ ਕੋਈ ਮੈਨੂੰ ਜਿੱਤਣ ਦਾ ਯਤਨ ਕਰੇਗਾ, ਹਾਰ ਕੇ ਆਪ ਜੀ ਦੇ ਸਨਮੁਖ ਥੋੜਾ ਆਉਣਾ। ਸੱਚੇ ਪਾਤਸ਼ਾਹ ਜੀ ਨੇ 5 ਸਿੱਖ ਤਿਆਰ ਕੀਤੇ, ਉਹਨਾਂ ਵਿੱਚੋਂ 5 ਪਿਆਰਿਆਂ ਵਿੱਚੋਂ ਭਾਈ ਸਾਹਿਬ ਭਾਈ ਮੋਹਕਮ ਸਿੰਘ ਜੀ ਨੇ ਹਜ਼ੂਰ ਨੂੰ ਬੇਨਤੀ ਕੀਤੀ, ਮਹਾਰਾਜ ਮੇਰਾ ਚਿੱਤ ਕਰਦਾ ਆਪ ਜੀ ਦੇ ਸਾਹਿਬਜ਼ਾਦੇ ਦੀ ਜਥੇਦਾਰੀ ਹੇਠ, ਇਹਨਾਂ ਦੀ ਅਗਵਾਈ ਹੇਠ ਸ਼ਹਾਦਤ ਦਾ ਜਾਮ ਪੀਆਂ। ਸਿੱਖ ਕਿਉਂ ਨਹੀਂ ਤੁਰਨਗੇ? ਜਿਹੜਾ ਸਤਿਗੁਰੂ ਆਪਣੇ ਪੁੱਤਰ ਤੋਰਦਾ ਪਿਆ,
ਸਿੱਖਾਂ ਦੇ ਮਨ ਵਿੱਚ ਚਾਓ ਉਮਾ ਉੱਠਿਆ। ਬਾਬਾ ਅਜੀਤ ਸਿੰਘ, ਭਾਈ ਸਾਹਿਬ ਭਾਈ ਮੋਹਕਮ ਸਿੰਘ ਪੰਜਾਂ ਪਿਆਰਿਆਂ ਵਿੱਚੋਂ ਨਾਲ ਹੋਰ ਸਿੱਖ ਦੌਰੇ, ਹਜ਼ੂਰ ਨੇ ਆਪਣਾ ਪੱਥਾ ਤੀਰਾਂ ਨਾਲ ਭਰ ਲਿਆ। ਸਿੱਖਾਂ ਦੇ ਚਿੱਤ ਚ ਆਇਆ ਆਪਣਾ ਪੱਥਾ ਕਿਉਂ ਭਰਿਆ ਤੀਰਾਂ ਨਾਲ। ਸਾਹਿਬ ਨੇ ਗੜੀ ਦਾ ਦਰਵਾਜ਼ਾ ਖੋਲ ਆਪਣੇ ਪੁੱਤਰ ਨੂੰ ਅਸੀਸ ਦਿੱਤੀ, ਗਲੇ ਨਾਲ ਲਾ ਕੇ ਗੜੀ ਤੋਂ ਬਾਹਰ ਤੋਰਿਆ ਤੇ ਆਪ ਹਜ਼ੂਰ ਉੱਚੀ ਮਮਟੀ ਤੇ ਆ ਗਏ। ਪਿਆਰਿਓ, ਇਹ ਸਾਖੀਆਂ, ਇਹ ਇਤਿਹਾਸ ਸੁਣਾਉਣਾ ਬਹੁਤ ਸੌਖਾ ਹੈ, ਪਰ ਕਦੀ ਅਨੁਭਵ ਕਰਕੇ ਦੇਖੋ। ਦੁਨੀਆਂ ਵਿੱਚ ਕਹਿੰਦੇ ਨੇ, ਮੈਂ ਦੁਨੀਆਂਦਾਰ ਲੋਕਾਂ ਦੀ ਗੱਲ ਕਰ ਰਿਹਾ, ਕਹਿੰਦੇ ਨੇ ਬੰਦਾ ਆਪਣੇ ਮੋਢਿਆਂ ਤੇ ਧੀ ਦਾ ਡੋਲਾ ਚੁੱਕ ਸਕਦਾ, ਧੀ ਨੂੰ ਘਰੋਂ ਤੋਰ ਸਕਦਾ ਵਿਆਹ ਕਰਕੇ, ਕਰਜ਼ ਦਾ ਭਾਰ ਮੋਢਿਆਂ ਤੇ ਚੁੱਕ ਸਕਦਾ, ਮਾਪਿਆਂ ਦੀ ਵਹਿੰਗੀ ਮੋਢਿਆਂ ਤੇ ਚੁੱਕ ਸਕਦਾ, ਪਰ ਦੁਨੀਆਂ ਵਿੱਚ ਬੰਦਾ ਆਪਣੇ ਪੁੱਤਰ ਦੀ ਅਰਥੀ ਕਦੀ ਮੋਢੇ ਤੇ ਨਹੀਂ ਜੇ ਚੁੱਕ ਸਕਦਾ। ਬੜਾ ਮੁਸ਼ਕਲ ਹੈ ਪੁੱਤਰ ਦੀ ਮੋਢੀ ਅਰਥੀ ਮੋਢੇ ਤੇ ਚੁੱਕਣੀ, ਪਰ ਹਜ਼ੂਰ ਨੇ ਅੱਜ ਦੁਨੀਆਂ ਨੂੰ ਦੱਸਿਆ ਕਿ ਪੁੱਤਰ ਨੂੰ ਸ਼ਹਾਦਤ ਦਾ ਜਾਮ ਪੀਂਦਿਆਂ ਬਾਪੂ ਉੱਚੀ ਥਾਂ ਤੇ ਆਪਣੇ ਨੇਤਰਾਂ ਨਾਲ ਦੇਖਣਾ ਚਾਹੁੰਦੇ। ਸੱਚੇ ਪਾਤਸ਼ਾਹ ਮਮਟੀ ਤੇ ਆ ਗਏ। ਬਾਬਾ ਅਜੀਤ ਸਿੰਘ ਮੈਦਾਨੇ ਜੰਗ ਵਿੱਚ ਗੜੀ ਦੇ ਦਰਵਾਜ਼ੇ ਤੋਂ ਨਿਕਲ ਕੇ ਰਣ ਤੱਤੇ ਵਿੱਚ ਗਏ। ਕਹਿੰਦੇ ਨੇ ਇਹਨਾਂ ਨੇ ਆਪਣੇ ਪੱਥੇ ਵਿੱਚੋਂ ਤੀਰ ਕੱਢੇ ਤੇ ਤੀਰ ਦੁਸ਼ਮਣ ਦੇ ਆਹੂ ਲਾਹੀ ਗਏ। ਗਿਣਤੀ ਦੇ ਤੀਰ ਸਨ, ਤੀਰ ਮੁੱਕ ਗਏ ਤੇ ਹਜ਼ੂਰ ਨੇ ਮਮਟੀ ਤੋਂ ਉੱਚੇ ਖਲੋ ਕੇ, ਮਮਟੀ ਕਹਿ ਲਈਏ, ਅਟਾਰੀ ਕਹਿ ਲਈਏ, ਉੱਚੀ ਥਾਂ ਕਹਿ ਲਈਏ, ਆਪਣੇ ਪੁੱਤਰ ਦੇ ਸੀਸ ਉੱਤੇ ਤੀਰਾਂ ਦੀ ਛਾਂ ਕੀਤੀ ਤੇ ਨਾਲ ਆਵਾਜ਼ ਦੇ ਕੇ ਕਹਿੰਦੇ ਨੇ ਲਾਲ ਜੀ ਚਾਰ ਕਦਮ ਹੋਰ ਅੱਗੇ ਵਧੋ। ਤੀਰ ਮੁਕੇ, ਬਾਬਾ ਜੀ ਨੇ ਆਪਣੇ ਖੱਤ ਦੇ ਵਿੱਚ ਨੇਜ਼ਾ ਪਕੜਿਆ ਖੈ। ਕਹਿੰਦੇ ਨੇ ਉਹ ਨੇਜ਼ੇ ਨਾਲ ਦੁਸ਼ਮਣ ਨੂੰ ਪਰੋਈ ਗਏ। ਅਚਨਚੇਤ ਇੱਕ ਨੇਜ਼ਾ ਇੱਕ ਮੁਗਲ ਦੇ ਸੰਜੋਅ ਵਿੱਚ ਵੱਜਾ, ਸੀਨੇ ਵਿੱਚ ਵੱਜਾ, ਉਸ ਲੋਹੇ ਦੇ ਬਖਤਰਬੰਦ ਉਸ ਲੋਹੇ ਦੇ ਸੰਜੋਅ ਵਿੱਚੋਂ ਖਿੱਚਣ ਲੱਗੇ ਤੇ ਨੇਜ਼ੇ ਦਾ ਫਾਲ ਟੁੱਟ ਗਿਆ। ਬਾਬਾ ਅਜੀਤ ਸਿੰਘ ਜਦੋਂ ਉਸ ਨੇਜ਼ੇ ਟੁੱਟੇ ਕੋਈ ਨੂੰ ਛੱਡਿਆ ਤੇ ਇੱਕੋ ਦਮ ਟਿੱਡੀ ਦਲ ਵਿੱਚੋਂ ਆਵਾਜ਼ ਆਈ ਕਿ ਇਹ ਨੌਜਵਾਨ ਗੁਰੂ ਗੋਬਿੰਦ ਸਿੰਘ ਜੀ ਦਾ ਵੱਡਾ ਪੁੱਤਰ ਜੀ, ਇਹ ਵੱਡਾ ਫਰਜ਼ੰਦ ਹੈ, ਦੇਖੋ ਬਚ ਕੇ ਨਾ ਜਾਏ। ਉਧਰ ਬਾਬਾ ਅਜੀਤ ਸਿੰਘ ਜੀ ਨਾਲ ਜਿਹੜੇ ਸਿੰਘ ਤੁਰੇ ਸਨ ਉਹ ਬਾਬਾ ਜੀ ਨੂੰ ਦੋਨਾਂ ਪਾਸਿਓਂ ਯਤਨ ਕਰ ਰਹੇ ਨੇ ਕਿ ਆਪਣੇ ਪਹਿਰੇ ਵਿੱਚ ਉਹਨਾਂ ਦਾ ਬਚਾ ਕਰਕੇ ਰਣ ਤੱਤੇ ਵਿੱਚ ਅੱਗੇ ਲਿਜਾਣ ਲਈ। ਕਹਿੰਦੇ ਨਾਲ ਦੇ ਸਿੰਘ ਸ਼ਹੀਦ ਹੋਏ। ਬਾਬਾ ਜੀ ਨੇ ਤਲਵਾਰ ਕੱਢੀ ਤੇ ਉਹ ਤਲਵਾਰ ਨਾਲ ਜੂਝਣ ਲੱਗੇ। ਜਦੋਂ ਆਵਾਜ਼ ਆਈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਵੱਡਾ ਪੁੱਤਰ ਜੇ, ਹੁਣ ਇੱਕ ਤਲਵਾਰ ਕਿਤਨਾ ਕੁ ਦੁਸ਼ਮਣ ਦੇ ਟੁਕੜੇ ਕਰੇਗੀ, ਕਿਤਨਾ ਕੁ ਰਣ ਤੱਤੇ ਵੀ ਜੂਝਣਗੇ। ਉਹ ਤਲਵਾਰ ਵੀ ਟੁੱਟਦੀ ਰਹੀ, ਇੱਕ ਦੋ ਨਹੀਂ ਅਨੇਕਾਂ ਤੀਰ ਬਾਬਾ ਜੀ ਦੇ ਸੀਨੇ ਵਿੱਚ ਆ ਵੱਜੇ। ਯਾ ਅਲੀ ਕਹਿ ਕੇ ਤੀਰਾਂ ਦੀ ਵਰਖਾ ਕੀਤੀ, ਕਿਸੇ ਨੇ ਤਲਵਾਰ ਦਾ ਵਾਰ ਕੀਤਾ, ਕਿਸੇ ਨੇ ਨੇਜੇ ਦਾ ਵਾਰ ਕੀਤਾ। ਬਾਬਾ ਅਜੀਤ ਸਿੰਘ ਜੀ ਦਾ ਪੂਰਾ ਤਨ ਖੂਨ ਦੇ ਨਾਲ ਭਿੱਜ ਗਿਆ ਤੇ ਜਦੋਂ ਟੁਕੜੇ ਟੁਕੜੇ ਪੁਰਜਾ ਪੁਰਜਾ ਕੱਟ ਮਰਦੇ ਆਪਣੇ ਪੁੱਤਰ ਨੂੰ ਦੇਖਿਆ ਤੇ ਉੱਤੋਂ ਆਵਾਜ਼ ਦੇ ਕੇ ਕਿਹਾ ਸ਼ਾਬਾਸ਼ ਪਿਸਰ, ਖੂਬ ਦਲੇਰੀ ਸੇ ਲੜੇ ਹੋ। ਬਾਪੂ ਦੀ ਅਸੀਸ ਸੀ, ਸ਼ਾਬਾਸ਼ ਪਿਸਰ, ਖੂਬ ਦਲੇਰੀ ਸੇ ਲੜੇ ਹੋ, ਹਾ ਕਿਉਂ ਨਾ ਹੋ ਗੋਬਿੰਦ ਕੇ ਫਰਜ਼ੰਦ ਬਣੇ ਹੋ। ਮੇਰਾ ਵੱਡਾ ਪੁੱਤਰ ਹੋਵੇ ਤੇ ਰਣ ਤੱਤੇ ਵਿੱਚ ਖੂਬ ਬਹਾਦਰੀ ਨਾਲ ਲੜੇ ਨਾ। ਸੱਚੇ ਪਾਤਸ਼ਾਹ ਜੀ ਦੇ ਨੇਤਰਾਂ ਦੇ ਸਾਹਮਣੇ ਬਾਬਾ ਅਜੀਤ ਸਿੰਘ ਜੀ ਜ਼ਮੀਨ ਤੇ ਡਿੱਗੇ, ਧਰਤੀ ਤੇ ਡਿੱਗੇ, ਸ਼ਹਾਦਤ ਦਾ ਜਾਮ ਪੀਤਾ ਤੇ ਗੜੀ ਵਿੱਚੋਂ ਆਵਾਜ਼ ਆ ਰਹੀ ਸੀ। ਇੱਕ ਤਾਂ ਹਜ਼ੂਰ ਨੇ ਉੱਚੀ ਜੈਕਾਰਾ ਬੁਲਾਇਆ ਤੇ ਨਾਲੇ ਗੁਰਬਾਣੀ ਦੀਆਂ ਇਹ ਸਤਰਾਂ ਕਿ ਜਿਸ ਕੀ ਬਸਤ ਤਿਸ ਆਗੈ ਰਾਖੈ, ਪ੍ਰਭ ਕੀ ਆਗਿਆ ਮਨ ਹੈ ਮੱਥ ਹੈ। ਵੱਡੇ ਪੁੱਤਰ ਦੀ ਸ਼ਹਾਦਤ ਤੋਂ ਬਾਅਦ ਹਜ਼ੂਰ ਥੱਲੇ ਉੱਤਰ ਆਏ। ਇੱਧਰ ਸੂਰਜ ਢਲਦਾ ਪਿਆ, ਬਾਬਾ ਜੁਝਾਰ ਸਿੰਘ ਆਪਣੇ ਵੀਰ ਦੀ ਸ਼ਹਾਦਤ ਨੂੰ ਦੇਖ ਕੇ ਪਿਤਾ ਗੁਰੂ ਜੀ ਦੇ ਚਰਨਾਂ ਵਿੱਚ ਆ ਪਹੁੰਚੇ। ਹਕੀਮ ਅੱਲਾ ਯਾਰ ਖਾਂ ਜੋਗੀ ਨੇ ਗੰਜੇ ਸ਼ਹੀਦਾਂ ਵਿੱਚ ਬਾਬਾ ਜੁਝਾਰ ਸਿੰਘ ਦੇ ਤੁਰਨ ਦਾ ਜਿਹੜਾ ਦ੍ਰਿਸ਼ ਪੇਸ਼ ਕੀਤਾ, ਉਸ ਕਵੀ ਦੇ ਸ਼ਬਦਾਂ ਨੂੰ, ਉਸ ਕਵੀ ਦੇ ਅੱਖਰਾਂ ਨੂੰ, ਉਹਦੇ ਅੰਦਰ ਦੇ ਜਜ਼ਬਾਤ ਨੂੰ ਦਾਤ ਦੇਣੀ ਚਾਹੀਦੀ। ਸਤਿਗੁਰੂ ਜੀ ਦੇ ਚਰਨਾਂ 'ਚ ਬਾਬਾ ਜੁਝਾਰ ਸਿੰਘ ਆਏ ਨੇ ਤੇ ਉਹਨਾਂ ਦੇ ਸ਼ਬਦ ਸਨ, ਪਿਤਾ ਜੀ ਬਾਈ ਸੇ ਬਿਛੜ ਕਰ ਖਮੇ ਜੀਣਾ ਨਹੀਂ ਆਤਾ, ਖਾਣਾ ਨਹੀਂ ਸੋਨਾ ਨਹੀਂ ਪੀਣਾ ਨਹੀਂ ਬਾਤਾ, ਕਿ ਭਰਾ ਤੋਂ ਵਿਛੜ ਕੇ ਹੁਣ ਕੋਈ ਜੀਣਾ ਨਹੀਂ। ਇਕੱਠੇ ਤੁਰੇ ਸਾਂ, ਇਕੱਠੇ ਖੇਡਦੇ ਸਾਂ, ਇਕੱਠਿਆਂ ਤੁਸੀਂ ਸਾਡੀ ਪਰਵਰਿਸ਼ ਕੀਤੀ, ਹੁਣ ਮੌਤ ਸਾਡੇ ਦੋਨਾਂ ਦੇ ਵਿੱਚ ਦੂਰੀ ਪਈ ਬਣਾਉਂਦੀ, ਕਹਿ ਜੇ ਵੱਡੇ ਨੂੰ ਇਜਾਜ਼ਤ ਬਖਸ਼ੀ ਤੇ ਕਿਰਪਾ ਕਰੋ ਮੈਨੂੰ ਰਣ ਤੱਤੇ ਵਿੱਚ ਜੂਝਣ ਦੀ ਇਜਾਜ਼ਤ ਦਿੱਤੀ ਜਾਏ। ਇੱਥੇ ਕਹਿੰਦੇ ਨੇ ਹਜ਼ੂਰ ਨੇ ਪੁੱਤਰ ਦੇ ਸ਼ਬਦ ਸੁਣ ਕੇ ਉਹਦੇ ਕੰਢ ਤੇ ਥਾਪੜਾ ਦਿੱਤਾ ਤੇ ਨਾਲ ਇਹ ਸ਼ਬਦ ਕਹਿ ਸਨ, ਬੇਟਾ ਇਹ ਸੀਤਲ ਸਾਹਿਬ ਨੇ ਲਿਖਿਆ ਕਿ ਅੱਜ ਤੇਰੀ ਉਮਰ ਮੈਂ ਦੇਖਣਾ, ਮੈਨੂੰ ਆਵਾਜ਼ ਨਹੀਂ ਮਾਰਨੀ ਪਈ, ਤੂੰ ਖੁਦ ਬਖੁਦ ਆਪਣੇ ਆਪ ਨੂੰ ਸ਼ਹਾਦਤ ਲਈ ਪੇਸ਼ ਕੀਤਾ ਹੈ। ਤੇ ਕਹਿਣ ਲੱਗੇ ਚਮਕੌਰ ਦੀ ਗੜੀ 'ਚ ਮੈਂ ਸ਼ਬਦ ਕਹਿ ਰਿਹਾ ਕਿ ਕਦੀ ਵੀ ਕੌਮ ਤੇ ਭੀੜਾ ਪਏਗੀ, ਸਿਰਾਂ ਦੀ ਲੋੜ ਪਏਗੀ ਤੇ ਪਿੰਡਾਂ ਵਿੱਚ ਖੋਕੇ ਦੇ ਕੇ ਨਹੀਂ ਕਹਿਣਾ ਪਏਗਾ ਕਿ ਨੌਜਵਾਨੋ ਸ਼ਹਾਦਤ ਦਾ ਜਾਮ ਪੀਣ ਲਈ ਆਓ, ਤੇਰੀ ਇਸ ਸ਼ਹਾਦਤ ਨੇ ਨਵਾਂ ਰੰਗ ਲਿਆਉਣਾ, ਤੇਰੀ ਉਮਰ ਦੇ ਨੌਜਵਾਨ ਬਿਨਾਂ ਬੁਲਾਉਣ ਤੋਂ ਰਣ ਤੱਤੇ ਵਿੱਚ ਆ ਕੇ ਜੂਝਣਗੇ। ਬਾਬਾ ਜੁਝਾਰ ਸਿੰਘ ਨੂੰ ਤੁਰ ਲੱਗੇ ਨੇ ਹਜ਼ੂਰ। ਪਿਆਰੇ ਭਾਈ ਦਇਆ ਸਿੰਘ, ਪਿਆਰੇ ਭਾਈ ਧਰਮ ਸਿੰਘ, ਪਿਆਰੇ ਭਾਈ ਮਾਨ ਸਿੰਘ, ਗੁਰੂ ਕੇ ਪਿਆਰੇ ਸਿੱਖ ਭਾਈ ਸੰਗਤ ਸਿੰਘ ਆਦਿਕ ਸਿੱਖ ਕੋਲ ਖਲੋਤੇ। ਹੁਣ ਇਹ ਕੋਈ ਫਿਲਮ ਤਾਂ ਹੈ ਨਹੀਂ, ਕੋਈ ਮਿੱਥ ਕਹਾਣੀ ਵੀ ਨਹੀਂ ਕਿ ਜਿਹਨੂੰ ਦੇਖ ਕੇ ਬੰਦਾ 2 ਘੰਟਿਆਂ ਬਾਅਦ ਕਹੇਗਾ ਨਹੀਂ, ਇਹਦੇ ਪਾਤਰ ਤਾਂ ਪਰਤ ਕੇ ਜਿੰਦੇ ਹੋ ਜਾਣੇ ਨੇ, ਇਹ ਤਾਂ ਜਜ਼ਬਾਤ ਪੈਦਾ ਕਰ ਲਈ ਨੇ। ਇਹ ਕਹਾਣੀ ਨਹੀਂ, ਮਿੱਥ ਨਹੀਂ, ਇਹ ਹਕੀਕਤ ਹੈ। ਉਹਨਾਂ ਸਿੱਖਾਂ ਦੇ ਜਜ਼ਬਾਤ ਕਿਹੋ ਜਿਹੇ ਨੇ ਕਿ ਜਿਨ੍ਹਾਂ ਦੇ ਕੋਲ ਗੁਰੂ ਆਪਣੇ ਇੱਕੋ ਇੱਕ ਪੁੱਤਰ ਸਾਹਮਣੇ ਰਹਿ ਗਿਆ ਤੇ ਉਹਨੂੰ ਤੋਰਦੇ ਪਏ ਨੇ। ਪਿਆਰੇ ਭਾਈ ਦਇਆ ਸਿੰਘ ਨੂੰ ਦੇਖ ਕੇ ਹਜ਼ੂਰ ਨੇ ਸਿੰਘਾਂ ਨੂੰ ਇਹ ਸ਼ਬਦ ਕਹਿ ਸਨ, ਸਿੰਘੋ ਅੱਜ ਦਾ ਦਿਨ ਕਿਤਨਾ ਕੁ ਭਾਗਾਂ ਵਾਲਾ ਹੈ। ਮਹਾਰਾਜ ਕਿਉਂ? ਕਹਿੰਦੇ ਨੇ 9 ਸਾਲ ਦੀ ਉਮਰ ਸੀ ਕਿ ਜਦੋਂ ਮੈਂ ਆਪਣੇ ਪਿਤਾ ਜੀ ਨੂੰ ਤੋਰਿਆ ਤੇ ਉਦੋਂ ਲੋਕ ਕਹਿੰਦੇ ਸਨ ਸ਼ਹੀਦ ਬਾਪ ਦਾ ਪੁੱਤਰ, ਕਹਿੰਦੇ ਸਨ ਇਹ ਉਹ ਪੁੱਤਰ ਹੈ ਜਿਹਦਾ ਪਿਤਾ ਸ਼ਹੀਦ ਹੋਇਆ ਹੈ, ਅੱਜ ਮੇਰਾ ਪੁੱਤਰ ਜੁਝਾਰ ਸਿੰਘ ਸ਼ਹਾਦਤ ਦਾ ਜਾਮ ਪੀਏਗਾ ਤੇ ਮੈਂ ਭਾਗਾਂ ਵਾਲਾ, ਪਹਿਲਾਂ ਸ਼ਹੀਦ ਪਿਤਾ ਦਾ ਪੁੱਤਰ ਸਾਂ, ਅੱਜ ਤੋਂ ਬਾਅਦ ਮੈਂ ਸ਼ਹੀਦ ਪੁੱਤਰਾਂ ਦਾ ਬਾਪੂ ਬਣ ਜਾਣਾ। ਪਿਤਾ ਵੀ ਸ਼ਹੀਦ ਤੇ ਪੁੱਤਰ ਵੀ ਸ਼ਹੀਦ। ਹਜ਼ੂਰ ਨੇ ਤੁਰਦਿਆਂ ਇਹ ਸ਼ਬਦ ਕਿਹਾ, ਕਹਿਣ ਲੱਗੇ ਬੇਟਾ ਹਮਨੇ ਹੀ ਕਹਾ ਥਾ ਬਾਪ ਕੋ ਜਾਂ ਦੀਜੈ ਧਰਮ ਪਰ, ਲੋਕ ਕਹਿਤੇ ਹੈ ਅਬ ਆਪ ਕੋ ਜਾਂ ਦੀਜੈ ਧਰਮ ਪਰ, ਪਿਤਾ ਨੂੰ ਵੀ ਤੋਰਿਆ ਹੁਣ ਤੈਨੂੰ ਤੋਰ ਲਗਾਵਾਂ। ਉੱਥੇ ਉਸ ਮੁਸਲਮਾਨ ਦੇ ਉਸ ਸ਼ਾਇਰ ਦੇ ਜਿਹੜੇ ਸ਼ਬਦ ਨੇ ਉਹ ਮੈਂ ਆਪ ਨਾਲ ਜ਼ਰੂਰ ਸਾਂਝੇ ਕਰਨੇ। ਉਹ ਕਹਿੰਦਾ ਹਜ਼ੂਰ ਨੇ ਪੁੱਤਰ ਨੂੰ ਤਿਆਰ ਕਰਦਿਆਂ ਆਪਣੇ ਕਮਰ ਕੱਸੇ ਦਾ ਖੰਜ਼ਰ ਸੀ ਸੱਚੇ ਪਾਤਸ਼ਾਹ ਕੋਲ, ਉਹ ਖੰਜ਼ਰ ਕੱਢਿਆ ਤੇ ਜੁਝਾਰ ਸਿੰਘ ਬਾਬਾ ਜੁਝਾਰ ਸਿੰਘ ਜੀ ਦੇ ਕਮਰ ਕੱਸੇ ਦੇ ਨਾਲ ਹਜ਼ੂਰ ਨੇ ਬੰਨ੍ਹ ਦਿੱਤਾ। ਉਹਦੇ ਵਿੱਚ ਹਜ਼ੂਰ ਨੇ ਟੁੰਗ ਦਿੱਤਾ, ਉਹਦੇ ਤੀਰਾਂ ਦਾ ਪੱਥਾਂ ਭਰ ਦਿੱਤਾ, ਆਪ ਗਾਤਰੇ ਸੋਹਣੀ ਕਿਰਪਾਨ ਸਜਾ ਕੇ ਪੁੱਤਰ ਦੇ ਗਲੇ ਵਿੱਚ ਪਾਈ ਤੇ ਤੁਰ ਲੱਗਿਆ। ਜਿਹੜੇ ਸ਼ਬਦ ਕਹਿ ਉਹ ਸਨ, ਬੇਟਾ ਹਮ ਦੇਤੇ ਹੈ ਖੰਜ਼ਰ ਇਸੇ ਸ਼ਮਸ਼ੀਰ ਸਮਝਣਾ, ਆ ਪਿਤਾ ਦੀਆਂ ਨਿਸ਼ਾਨੀਆਂ ਨਹੀਂ ਰਣ ਤੱਤੇ ਲਈ, ਬੇਟਾ ਹਮ ਦੇਤੇ ਹੈ ਖੰਜ਼ਰ ਇਸੇ ਸ਼ਮਸ਼ੀਰ ਸਮਝਣਾ, ਨੇਜ਼ੋ ਕੀ ਜਗ੍ਹਾ ਦਾਦਾ ਕਾ ਤੁਮ ਤੀਰ ਸਮਝਣਾ, ਜਿਤਨੇ ਮਰੇ ਇਸੇ ਉਹਨੇ ਬੇਪੀਰ ਸਮਝਣਾ, ਜ਼ਖਮ ਆਏ ਤੋ ਰੋਣਾ ਨਹੀਂ ਦਲਗੀਰ ਸਮਝਣਾ। ਬੇਟੇ ਜੇ ਤੂੰ ਤੁਰਿਆ ਕਿਸੇ ਨੂੰ ਤੂੰ ਮਾਰਨੇ, ਕਿਸੇ ਨੇ ਤੇਰੇ ਸੀਨੇ ਤੇ ਵਾਰ ਕਰਨੇ, ਪਰ ਜਦੋਂ ਤੇਰੇ ਤਨ ਤੇ ਵਾਰ ਹੋਵੇ ਤੇ ਤੇਰੇ ਨੇਤਰਾਂ ਵਿੱਚੋਂ ਨੀਰ ਨਹੀਂ ਤੇ ਜ਼ਬਾਨ ਤੋਂ ਸੀ ਨਹੀਂ, ਬੇਟਾ ਹਮ ਦੇਤੇ ਹੈ ਖੰਜ਼ਰ ਇਸੇ ਸ਼ਮਸ਼ੀਰ ਸਮਝਣਾ, ਨੇਜ਼ੋ ਕੀ ਜਗ੍ਹਾ ਦਾਦਾ ਕਾ ਤੁਮ ਤੀਰ ਸਮਝਣਾ, ਜਿਤਨੇ ਮਰੇ ਇਸੇ ਉਹਨੇ ਬੇਪੀਰ ਸਮਝਣਾ, ਜ਼ਖਮ ਆਏ ਤੋ ਰੋਣਾ ਨਹੀਂ
दलगीर समझना, जब तीर कलेजे में लगे सी नहीं करना। दुनिया दे लोग अपने पुत्रां दे सीने ते तगमे लगे देखने चाहते ने, उन्हां दीआं पदवियां देखनियां चाहते ने, पर मेरा बादशाह दरवेश गुरु कौम दीआं जड़ां विच अपने पुत्रां दा खून पाण वाला गुरु अपने पुत्र दे सीने विच तीर वजे ते उन्हूं हदायत दे रहे ने। जब तीर कलेजे में लगे सी नहीं करना, उफ मुंह से मेरी जान कभी भी नहीं उचरना। अगले शब्द सन हजूर गुरु गोबिंद सिंह जी ने, कह लगे बरराई सी आवाज में, बोले गुरु गोबिंद पाला है तुम्हें नाज से, बोले गुरु गोबिंद उस नन्हे से जांबाज से, बोले गुरु गोबिंद रोका नहीं आकाश से, बोले गुरु गोबिंद लो आओ तन पाक पे हथियार सजा दे, छोटी सी कमान नन्नी सी तलवार सजा दे। जदों शस्त्र सजा दिते सिंह देखते पए ने, सच्चे पातशाह चानल पुत्र नु तोरदे ने। जदों तोरन लगे ते आ शब्द कहे, लो जाओ सुधारो तुम्हें अल्लाह को सौंपा, मर जाओ जा मारो तुम्हें अल्लाह को सौंपा, रब को ना बिसारो तुम्हें अल्लाह को सौंपा, सिखी को उभारो तुम्हें अल्लाह को सौंपा, वह गुरु अब जंग की कीमत तुम्हें बख्शे, प्यासे जात हो जामे शहादत तुम्हें बख्शे। परमात्मा पुत्र तेनु शहादत दा जाम पीन दी तौफीक दे। जदो तुरे अखीरले शब्द बड़े पाप पूर्त सन, कह लगे लोग बेड़ी तूफान विच फसी होवे ते किन्ने चंगा मुला बुलाओ, ते मला जे चप्पू मारे ते डुबदियां बेड़ियां भी किनारे ते लग जांदियां ने। कह लगे अज इस पंथ दे बेड़े नू मैं लक्कड़ दे चप्पू नहीं मला मैं बनांगा, ते बेटा मैं अपने पुत्रां नू तुहानू चप्पू बनाया, मैं पंथ दा बेड़ा किनारे लाण लई अपने बच्चियां दे चप्पू बना के इस बेड़े नू डुबन नहीं दियांगा, इस बेड़े नू घूमण घेरी विच फसन नहीं दियांगा। ये शब्द सन, एक मेरी ख्वाहिश है वो पूरी करी। मैं इत्थे एक बेनती करना हुना अक्सर, ते शायद मैं इत्थे शब्द रिपीट कर लगा होवां ते मैनू बख्श दिया जे। एक शब्द मैं कहा सी आ पिछले दिनी पंजाब विच बहुत उतल पुतल हुई, तुहानू खबरां सारियां नू मिलदियां ने, इस करके तर्क ना समझियो, तुहाडे सीने च दर्द है, उस दर्द नू किते सही आगू सही तरीके नाल इस्तेमाल कर जांदा, खिमा करियो पंजाब दी नुखार ही कुछ होर होनी सी। उस थां ते मालवे दी धरती ते उस बंदे ने पोशाक पाई, कलगी लाई, ते बाणी अनुसार ओदे लई शब्द इक्को ही वरत्या जा सकदा है कि कूड़ा सौदा कर गए गोरी आए पए। ते उत्थे बच्चा बच्चा मालवे दी धरती ते जो विचरे ओनू पिता जी कहिंदा है। ए क्यों पिता जी शब्द? इस करके के सिखां दी जबान ते शब्द कह दशमेश पिता, कलगी तर पिता, दसम पिता, असी गुरु तेग बहादुर जी नू गुरु कहने हैं, पिता शब्द नहीं वरते। भाला बाणी विच गुरु पिता भी है मां भी है, असी गुरु नानक साहब गुरु अंगद साहब गुरु अमरदास कहने हैं, पर जदों गुरु गोबिंद सिंह जी आउण ते सिख कहिंदा दशमेश पिता, कलगी वाले पिता, सरबंश दानी पिता। क्यों पिता कहा जांदा है? उन्हां सोचिया भी सिखां दा इह शब्द आम बंदे दी जबान तो चुराओ, उस पिता दी थां इस पिता नू लोक चेते रखण। पर याद रखियो दशमेश पिता कलियां कलगियां ला के सिखां दा पिता नहीं बनिया, दशमेश पिता कली पोशाक बन पा के पिता नहीं बनिया। सिखां ने पिता तां कहा जदों अपने जिगर दे टुकड़े अपने पुत्र सिखां दी झोली विच पा दिते, पंथ दी झोली विच पुत्र पाए, ते सारा पंथ पुत्र बन के दशमेश नूं पिता जी कहन लग पे। तां सी
ਪੁੱਤਰ ਦੇ ਕੇ ਪਿਤਾ ਜੀ ਬਣੇ ਨੇ, ਕੱਲੇ ਕਲਗੀਆਂ ਲਾ ਕੇ ਨਹੀਂ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਪੁੱਤਰ ਨੂੰ ਤੋਰਦਿਆਂ ਆ ਸ਼ਬਦ ਕਹੇ, ਬੇਟਾ ਮੇਰੀ ਇੱਕ ਦਿਲੀ ਇੱਛਾ ਹੈ ਤੇ ਖਰ ਮਾਂ ਬਾਪ ਦੀ ਹੁੰਦੀ ਏ। ਬਾਬਾ ਜੁਝਾਰ ਸਿੰਘ ਜੀ ਨੇ ਕਿਹਾ, ਹੁਕਮ ਪਿਤਾ ਜੀ, ਕਿ ਬੇਟਾ ਹਰ ਮਾਪੇ ਇਹ ਸਮਝਦੇ ਨੇ ਅਸੀਂ ਆਪਣਾ ਸੁਪਨਾ ਸਾਕਾਰ ਕਰ ਲਈਏ, ਤੇ ਸੱਚੀ ਮੁੱਚੀ ਬਾਣੀ ਨੇ ਤਾਂ ਇੱਥੋਂ ਤੱਕ ਹੈ ਕਿ ਪੁੱਤਰ ਅਜੇ ਜਨਮ ਵੀ ਨਹੀਂ ਲੈਂਦਾ ਤੇ ਮਾਂ ਪਹਿਲਾਂ ਸੁਪਨੇ ਲੈਣ ਲੱਗ ਪੈਂਦੀ। ਜੋ ਜਨਨੀ ਗਰਭ ਪਾਲਦੀ ਸੁੱਤ ਕੀ ਕਰ ਆਸਾ ਤੇ ਸੁਪਨਾ ਕੀ ਲੈਂਦੀ ਏ, ਵੱਡਾ ਹੋਏ ਧਨ ਖਾਟ ਦੇ ਕਰ ਭੋਗ ਬਿਲਾਸਾ, ਕਿ ਪੁੱਤਰ ਜਨਮ ਲੈ ਤੇ ਵੱਡਾ ਹੋਵੇ ਤੇ ਮੈਨੂੰ ਰੁਪਈਆ ਕਮਾ ਕੇ ਦੇ। ਅਸੀਂ ਚਾਹੁੰਦੇ ਹਾਂ ਸਾਡਾ ਪੁੱਤਰ ਜਿਉਂਦੇ ਜੀ ਇਹ ਖਾਹਿਸ਼ ਇੱਛਾ ਪੂਰੀ ਕਰਦਾ, ਬੇਟਾ ਤੇਰੇ ਜਨਮ ਤੋਂ ਤੇਰੇ ਪੰਗੂੜੇ ਤੋਂ ਮੈਂ ਇੱਕ ਖਾਹਿਸ਼ ਰੱਖੀ ਹੈ ਤੇਰੇ ਤੇ, ਮੇਰੀ ਖਾਹਿਸ਼ ਅੱਜ ਪੂਰੀ ਕਰੀ। ਪਿਤਾ ਜੀ ਖਾਹਿਸ਼ ਹੁਕਮ, ਕਹਿਣ ਲੱਗੇ ਜਦੋਂ ਤੇਰੇ ਸੀਨੇ ਵਿੱਚ ਬਰਸ਼ੀ ਵੱਜੇ, ਤੇਰੇ ਸੀਨੇ ਵਿੱਚ ਤੀਰ ਵੱਜਣ, ਤੇਰਾ ਸਾਰਾ ਤਨ ਖੂਨ ਨਾਲ ਭਿੱਜਾ ਹੋਵੇ, ਇੱਕ ਵਾਰੀ ਮੇਰੇ ਵੱਲ ਮੁੱਖ ਕਰੀ, ਮੇਰੇ ਲਾਲ ਜੀ ਮੈਂ ਸ਼ਹੀਦ ਹੁੰਦਿਆਂ ਤੈਨੂੰ ਆਪਣੀਆਂ ਅੱਖਾਂ ਨਾਲ ਦੇਖਣਾ ਚਾਹਨਾ। ਉਸ ਮੁਸਲਮਾਨ ਸੱਜਣ ਨੇ ਜਦੋਂ ਸ਼ਬਦ ਵਰਤੇ, ਕਹਿਣ ਲੱਗੇ, ਬੇਟਾ ਹੋ ਤੁਮ ਹੀ ਪੰਥ ਕੇ ਬੇੜੇ ਕੇ ਖਵਈਆ, ਬੇਟਾ ਹੋ ਤੁਮ ਹੀ ਹੋ ਪੰਥ ਕੇ ਬੇੜੇ ਕੇ ਖਵਈਆ, ਸਰ ਬੇਟ ਕਰੋ ਤਾਂ ਕਿ ਧਰਮ ਕੀ ਚਲੇ ਨਈਆ, ਲੇ ਦੇਖ ਕੇ ਤੁਮ ਕੀ ਥੇ ਮੇਰੇ ਗੁਲਸ਼ਨ ਕੇ ਬਕਈਆ, ਲੋ ਜਾਹੋ ਰਾਹ ਤਖਤੇ ਹੈ ਖਲਦ ਮੇ ਭਈਆ, ਖਾਹਿਸ਼ ਹੈ ਕਿ ਤੁਮੇ ਤੇਗ ਚਲਾਤੇ ਹੋਵੇ ਦੇਖੇ, ਖਾਹਿਸ਼ ਹੈ ਕਿ ਤੁਮੇ ਤੇਗ ਚਲਾਤੇ ਹੋਵੇ ਦੇਖੇ, ਹਮ ਆਖ ਸੇ ਤੁਮੇ ਬਰਸ਼ੀ ਖਾਤੇ ਹੋਵੇ ਦੇਖੇ। ਪੁੱਤਰਾਂ ਨੂੰ ਅੱਖਾਂ ਨਾਲ ਬਰਸ਼ੀ ਖਾਂਦਿਆਂ ਦੇਖਣਾ ਇਹ ਕੇਵਲ ਗੁਰੂ ਗੋਬਿੰਦ ਸਿੰਘ ਜੀ ਨੇ ਹਜ਼ੂਰ ਦੇ ਸਾਹਮਣੇ ਹੱਥ ਜੋੜ ਕੇ ਕਿਹਾ, ਪਿਤਾ ਜੀ ਹੁਣ ਰਣ ਤੱਤੇ ਜੀ ਇਜਾਜ਼ਤ। ਕਹਿੰਦੇ ਨੇ ਸਤਿਗੁਰੂ ਛੋਟੇ ਪੁੱਤਰ ਨੂੰ ਵਿਦਿਆ ਕਰਨ ਲਈ ਆਪ ਅੱਗੇ ਤੁਰੇ, ਨਾਲ ਸਿੰਘ ਦੇਖਦੇ ਨੇ, ਗੜੀ ਦਾ ਦਰਵਾਜ਼ਾ ਖੋਲਿਆ, ਪੁੱਤਰ ਨੂੰ ਸੀਨੇ ਨਾਲ ਲਾ ਕੇ ਪਿਆਰ ਦਿੱਤਾ ਆਪਣੇ ਸੀਨੇ ਦਾ, ਦਰਵਾਜ਼ਾ ਖੁੱਲਿਆ, ਬਾਬਾ ਜੁਝਾਰ ਸਿੰਘ ਮੱਥਾ ਟੇਕ ਕੇ ਪਿਤਾ ਜੀ ਨੂੰ ਰਣ ਤੱਤੇ ਵੱਲ ਮੁੱਖ ਕਰਕੇ ਚੱਲ ਪਏ। ਸੱਚੀ ਸਰਕਾਰ ਫਿਰ ਤੀਰਾਂ ਦਾ ਪੱਥਾ ਭਰ ਕੇ ਚਮਕੌਰ ਗੜੀ ਦੀ ਮਮਟੀ ਦੇ ਉੱਪਰ ਆ ਕੇ ਖੜੇ ਹੋ ਗਏ। ਬਾਬਾ ਜੁਝਾਰ ਸਿੰਘ ਸੂਰਜ ਢਲਦਾ ਪਿਆ ਸੀ, ਕਿਉਂਕਿ ਸਿਆਲੀ ਦਿਹਾੜੀ ਹੈ, ਆਪ ਨੂੰ ਪਤਾ ਕਿ ਪੋਹ ਦੇ ਦਿਨ ਸੂਰਜ ਛਿਪਦਾ ਵੀ ਬੜੀ ਜਲਦੀ। ਇੱਧਰ ਸੂਰਜ ਅਸਤ ਹੋਣ ਲਈ ਲਾਲੀ ਬਖੇਰ ਰਿਹਾ ਸੀ ਤੇ ਇੱਧਰ ਗੁਰੂ ਗੋਬਿੰਦ ਸਿੰਘ ਜੀ ਦੇ ਚਿਹਰੇ ਦੀ ਲਾਲੀ ਚੜ੍ਹਦੇ ਸੂਰਜ ਦੀ ਤਰ੍ਹਾਂ ਚਮਕਦੀ ਪਈ ਸੀ। ਹਜ਼ੂਰ ਨੇ ਦੇਖਿਆ ਕਿ ਪੁੱਤਰ ਬਾਬਾ ਜੁਝਾਰ ਸਿੰਘ ਤੁਰੇ ਨੇ, ਬਾਬਾ ਜੀ ਨੇ ਉਹੀ ਕੰਮ ਕੀਤਾ, ਪਹਿਲਾਂ ਪੱਥੇ ਵਿੱਚ ਪਏ ਹੋਏ ਤੀਰ ਨੇ, ਇੱਕ ਤਰੀਕਾ ਸੀ ਕਿ ਦੁਸ਼ਮਣ ਨੂੰ ਦੂਰ ਕਰਨ ਲਈ ਪਹਿਲਾਂ ਦੂਰੋਂ ਤੀਰਾਂ ਦੀ ਬਾਸ਼ਰ ਕੀਤੀ, ਤੀਰਾਂ ਨਾਲ ਅਨੇਕਾਂ ਦੁਸ਼ਮਣ ਪਰੋ ਦਿੱਤੇ। ਉਧਰ ਯਾ ਅਲੀ ਦੀਆਂ ਆਵਾਜ਼ਾਂ ਸਨ ਤੇ ਇੱਧਰ ਹਜ਼ੂਰ ਦੇ ਸਿੱਖ ਤੇ ਪੁੱਤਰ ਜਕਾਰੇ ਚੜ੍ਹਦੇ ਜਾ ਰਹੇ ਸਨ, ਤੀਰ ਸਨ ਗਿਣਤੀ ਦੇ। ਤੀਰ ਖਤਮ ਹੋਏ, ਬਾਬਾ ਜੀ ਦੇ ਨਾਲ ਦੇ ਸਿੰਘਾਂ ਨੇ ਆਪਣੇ ਹੱਥਾਂ ਵਿੱਚ ਕਿਰਪਾਨਾਂ ਪਕੜੀਆਂ, ਤੇ ਯਾਦ ਰੱਖਿਓ ਕਿਰਪਾਨ ਇੱਕ ਉਹ ਸ਼ਸਤਰ ਹੈ ਜਿਹਨੂੰ ਸਿੱਖ ਅੱਜ ਵੀ ਅਦਬ ਨਾਲ ਨਮਸਕਾਰ ਕਰਕੇ ਕਹਿੰਦਾ ਕਿ ਖਗ ਖੰਡ ਬੇਖੰਡੰਗ, ਖਲ ਦਲ ਖੰਡੰਗ, ਆਤਰਣ ਮੰਡੰਗ ਬਰ ਬੰਡੰਗ, ਪੁੱਜ ਦੰਡ ਅਖੰਡੰਗ, ਤੇਜ ਪ੍ਰਚੰਡੰਗ, ਜੋਤ ਅਮੰਡੰਗ, ਪਾਨ ਪ੍ਰਵੰਗ। ਉਹ ਸ਼ਬਦ ਕਹਿੰਦਾ ਸੁਖ ਸੰਤਾ ਕਰਨੰਗ, ਦੁਰਮਤ ਦਰਨੰਗ, ਕਿਲ ਵਿਕ ਹਰਨੰਗ, ਅਸਰਨੰਗ, ਜੈ 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 ਕਾਰਨ ਸ੍ਰਿਸ਼ਟ ਉਭਾਰਨ, ਮਮ ਪ੍ਰਤ ਪਾਰੰਗ ਜੈ ਤੇਗੰਗ। ਸਿੱਖ ਦਾ ਅਕੀਦਾ ਹੈ ਕਿ ਅਸ ਕਿਰਪਾਨ ਖੰਡੋ ਖੜਕ, ਤੁਬਕ ਤਰਬ ਤਬਰ ਅਰ ਤੀਰ, ਸਹਿਬ ਸਰੋਹੀ ਸਹਿਤੀ ਜੈ ਹਮਾਰੇ ਪੀਰ। ਇਹੀ ਕਾਰਨ ਕਿ ਇਸ ਸ਼ਬਦ ਨੂੰ ਭਾਵੇਂ ਅਸੀਂ ਲੋਕ ਕਹਿੰਦੇ ਹਾਂ ਕਿ ਸ਼ਸਤਰਾਂ ਦੀ ਗੱਲ ਕੀ, ਆ ਦੇਗ ਤਿਆਰ ਕੀਤੀ ਜਾਂਦੀ ਹੈ ਨਾ, ਥੱਲੇ ਦੇਗ ਤਿਆਰ ਹੁੰਦੀ ਏ, ਉੱਤੇ ਆਉਂਦੀ ਏ, ਪਰ ਦੇਗ ਵੀ ਉਦੋਂ ਮੁੱਖ ਚ ਪਾਈ ਜਾਂਦੀ ਏ ਜਦੋਂ ਇਹਨੂੰ ਤੇਗ ਸਪਰਸ਼ ਕਰੇ। ਤੇਗ ਦੇ ਸਪਰਸ਼ ਤੋਂ ਬਿਨਾਂ ਚੇਤੇ ਰੱਖੋ ਦੇਗ ਵੀ ਪ੍ਰਸ਼ਾਦ ਨਹੀਂ ਬਣਦੀ। ਟੇਕ ਦੀ ਕਿੰਨੀ ਕੁ ਮਹਾਨਤਾ ਹੈ। ਤਾਂ ਹੀ ਅਸੀਂ ਅਰਦਾਸ ਵਿੱਚ ਕਈ ਵਾਰੀ ਇਹ ਸ਼ਬਦ ਪੜ੍ਹਦੇ ਹਾਂ ਕਿ ਜਿਨ੍ਹਾਂ ਨੇ ਦੇਗ ਚਲਾਈ, ਤੇ ਅੱਗੇ ਚੇਤੇ ਰੱਖਿਓ ਕੱਲੀ ਦੇਗ ਨਹੀਂ ਤੇਗ ਵਾਈ। ਇਹ ਦੇਗ ਚਲਾਈ ਦੇ ਅਰਥ ਕੀ ਨੇ? ਦੇਗ ਦਾ ਅਰਥ ਲੰਗਰ। ਜੇ ਲੋੜ ਪਈ ਦੇਗਾਂ ਚਲਾਈਆਂ, ਲੰਗਰ ਚਲਾਏ, ਤੇ ਜਿੱਦਣ ਲੰਗਰ ਖਾਣ ਵਾਲੇ ਕੋਈ ਆਏ ਉਦਣ ਤੇਗ ਚਲਾ ਕੇ ਉਹਨਾਂ ਦੇ ਸਿਰ ਵੀ ਲਾ ਦਿੱਤੇ। ਦੇਗ ਚਲਾਈ ਤੇਗ ਵਾਈ। ਤਾਂ ਹੀ ਅਸੀਂ ਸ਼ਬਦ ਵਰਤਨੇ ਆ ਦੇਗ ਤੇਗ ਫਤਿਹ, ਕੱਲੀ ਦੇਗ ਨਹੀਂ, ਚੇਤੇ ਰੱਖੋ ਇੱਥੇ ਤੇਗ ਹੈ। ਤੇ ਪੁੱਛਿਆ ਸੀ ਮਹਾਰਾਜ ਇਹ ਕਿਉਂ? ਕਹਿਣ ਲੱਗੇ ਦੇਗ ਹੈ ਲੋੜਵੰਦ ਲਈ, ਦੇਗ ਹੈ ਇਸ ਘਰ ਦੀ, ਕਿਸੇ ਨੂੰ ਲੋੜ ਹੋਵੇ ਉਹ ਦੇਖ ਸਕੇ, ਤੇ ਜੇ ਕੋਈ ਸਿਰ ਫਿਰਿਆ ਆ ਜਾਏ ਉਹਦੇ ਲਈ ਤੇਗ ਹੈ। ਸੱਚੇ ਪਾਤਸ਼ਾਹ ਜੀ ਨੇ ਆਪਣੇ ਪੁੱਤਰ ਨੂੰ ਦੇਗ ਤੇਗ ਦੇ ਕੇ, ਸ਼ਸਤਰ ਦੇ ਕੇ ਤੋਰਿਆ, ਕਿਰਪਾਨਾ ਪਕੜ ਕੇ ਜੂਝੇ, ਵਰਸ਼ਿਆਂ ਨਾਲ ਜੂਝੇ। ਕਹਿੰਦੇ ਨੇ ਉਹ ਦੇਖੋ ਸੂਰਜ ਛਿਪਦਾ ਪਿਆ, ਤੇ ਫਿਰ ਇੱਕ ਆਵਾਜ਼ ਆਈ ਕਿ ਯਾ ਅਲੀ, ਇਹ ਗੁਰੂ ਗੋਬਿੰਦ ਸਿੰਘ ਦਾ ਛੋਟਾ ਪੁੱਤਰ ਜੇ, ਇਹਦੇ ਸੀਸ ਦੀ ਕਲਗੀ ਜਿਹੜੀ ਉਹ ਦੱਸਦੀ ਪਈ ਇਹ ਸਾਹਿਬਜ਼ਾਦਾ ਹੈ। ਜਦੋਂ ਇਹ ਸ਼ਬਦ ਸੁਣਿਆ ਦੁਸ਼ਮਣ ਟਿੱਡੀ ਦਲ ਦੀ ਤਰ੍ਹਾਂ ਵਧਿਆ, ਹਜ਼ੂਰ ਉੱਤੋਂ ਤੀਰ ਚਲਾ ਕੇ ਪੁੱਤਰ ਨੂੰ ਹੋਰ ਅੱਗੇ ਤੋਰਦੇ ਪਏ ਨੇ। ਜਦੋਂ ਦੁਸ਼ਮਣ ਨੇ ਘੇਰਾ ਪਾਇਆ, ਨਾਲ ਦੇ ਸਿੰਘ ਸ਼ਹੀਦ ਹੋਏ। ਇਤਿਹਾਸ ਕਹਿੰਦਾ ਹੈ ਕਿ ਬਾਬਾ ਜੁਝਾਰ ਸਿੰਘ ਦੇ ਸੀਨੇ ਵਿੱਚ ਯੱਕ ਲਖ ਤੀਰਾਂ ਦੀ ਝੜੀ ਲੱਗ ਗਈ, ਜਿੱਥੇ ਤੀਰ ਵਜੇ ਇੱਕੋ ਦਮ ਖੂਨ ਦੇ ਪਰਨਾਲੇ ਛੁੱਟ ਪਏ। ਇੱਕ ਮੁਗਲ ਆਇਆ, ਉਹ ਮੱਦ ਮੱਤਾ, ਉਹਨੇ ਹੱਥ 'ਚ ਨਾਗਣੀ ਪਕੜੀ ਸੀ। ਬਾਬਾ ਜੁਝਾਰ ਸਿੰਘ ਤੀਰ ਸਹਿ ਕੇ ਵੀ ਅੱਗੇ ਵੱਧਦੇ ਪਏ ਨੇ। ਉਹਨੇ ਪੂਰੇ ਜ਼ੋਰ ਨਾਲ ਉਹ ਨਾਗਣੀ, ਉਹ ਬਰਛਾ ਸੀਨੇ ਵਿੱਚ ਮਾਰਿਆ, ਤੇ ਜਦੋਂ ਪਰਤ ਕੇ ਕੱਢਣ ਲੱਗਾ ਤੇ ਬਾਬਾ ਜੁਝਾਰ ਸਿੰਘ ਦੇ ਸੀਨੇ ਦੀਆਂ ਆਂਦਰਾਂ ਬਾਹਰ ਆ ਗਈਆਂ। ਜਦੋਂ ਖੂਨ ਨਾਲ ਲੱਥ ਪੱਥ ਹੋਏ, ਜ਼ਮੀਨ ਤੇ ਡਿੱਗੇ, ਤੇ ਹਜ਼ੂਰ ਵੱਲ ਇੱਕ ਵਾਰੀ ਤੱਕਿਆ, ਪਿਤਾ ਜੀ ਮੁਸਕਰਾ ਕੇ ਮਾਨੋ ਰਣ ਤੱਤੇ ਵਿੱਚ ਕਹਿ ਰਿਹਾ ਹੋਵੇ, ਮੈਂ ਦਾਦੇ ਦੀ ਪੱਗ ਨੂੰ ਦਾਗ ਨਹੀਂ ਲੱਗਣ ਦਿੱਤਾ, ਮੈਂ ਨਿਸ਼ਚੈ ਕਰ ਆਪਣੀ ਜੀਤ ਵਾਲੇ ਸਿਧਾਂਤ ਨੂੰ ਖਤਮ ਨਹੀਂ ਹੋਣ ਦਿੱਤਾ। ਆ ਤੁਸੀਂ ਦੇਖੋ, ਤੇਰੇ ਪੁੱਤਰ ਦੇ ਸੀਨੇ ਵਿੱਚ ਤੀਰ ਤਾਂ ਵਰਸ਼ੀਆਂ ਨੇ, ਪਰ ਤੇਰੇ ਪੁੱਤਰ ਦੀ ਪਿੱਠ ਤੇ ਕੋਈ ਵਾਰ ਨਹੀਂ। ਬਾਬਾ ਜੁਝਾਰ ਸਿੰਘ ਜ਼ਮੀਨ ਤੇ ਡਿੱਗੇ, ਸਿੱਖ ਦੇਖਦੇ ਪਏ ਨੇ। ਹਜ਼ੂਰ ਨੇ ਉੱਤੋਂ ਆਵਾਜ਼ ਦਿੱਤੀ ਕਿ ਪਰਾਈ ਅਮਾਨ ਕਿਉਂ ਰੱਖੀਐ, ਦਿੱਤੀ ਹੀ ਸੁੱਖ ਹੋਏ। ਉਧਰ ਸੂਰਜ ਢਲ ਗਿਆ, ਇੱਧਰ ਹਜ਼ੂਰ ਥੱਲੇ ਉੱਤਰ ਆਏ। ਇੱਥੇ ਬਜ਼ੁਰਗ ਢਾਡੀ ਸੋਹਣ ਸਿੰਘ ਸੀਤਲ ਜੀ ਨੇ ਬੜੇ ਭਾਵਪੂਰਤ ਕੁਝ ਸਤਰਾਂ ਲਿਖੀਆਂ ਨੇ। ਉਹ ਕਹਿੰਦੇ ਨੇ ਅਸੀਂ ਗਾਉਣ ਵਾਲੇ, ਅਸੀਂ ਕਥਾ ਬਿਆਨਣ ਵਾਲੇ ਇੱਕ ਖਿੰਨ ਵਿੱਚ ਲਿਖ ਦਿਆਂਗੇ ਆਹ ਕੁਛ ਹੋਇਆ। ਕਹਿੰਦੇ ਨੇ ਜਦੋਂ ਹਜ਼ੂਰ ਥੱਲੇ ਉਤਰੇ ਨੇ ਤੇ ਸਿੰਘਾਂ ਨੇ ਕਿਵੇਂ ਫੇਸ ਕੀਤਾ ਹੋਣਾ ਗੁਰੂ ਗੋਬਿੰਦ ਸਿੰਘ ਜੀ, ਕਿ ਦੋ ਪੁੱਤਰ ਨੇ ਸਿਪਿਆਰੇ ਕੋਲ ਬੈਠੇ ਨੇ ਤੇ ਪੁੱਤਰਾਂ ਨੂੰ ਪੁਰਜਾ ਪੁਰਜਾ ਕਟਾ ਕੇ ਸ਼ਹੀਦ ਕਰਾ ਦਿੱਤਾ। ਕਹਿੰਦੇ ਨੇ ਜਦੋਂ ਬਾਬਾ ਜੁਝਾਰ ਸਿੰਘ ਸ਼ਹੀਦ ਹੋ ਗਏ, ਪਿਆਰੇ ਭਾਈ ਦਇਆ ਸਿੰਘ ਦੇ ਨੇਤਰਾਂ ਵਿੱਚ ਹਜ਼ੂਰ ਦੇ ਸ਼ਰਧਾ ਦੇ ਜਲ ਸੀ। ਕਿਉਂਕਿ ਅਸੀਂ ਇਤਿਹਾਸ ਨੂੰ ਕਠੋਰ ਨਾ ਬਣਾਈਏ, ਆਖਰ ਅਸੀਂ ਕਈ ਵਾਰੀ ਸਮਝਨੇ ਆ ਸਿੱਖ ਹੋਵੇ ਜਿਹੜਾ ਪੱਥਰ ਦੀ ਤਰ੍ਹਾਂ ਕਠੋਰ ਏ, ਨਹੀਂ ਪਿਆਰਿਓ, ਸਿੱਖੀ ਕਰੁਣਾ ਨਾਲ ਭਰੀਏ, ਦਰਦ ਨਾਲ ਭਰੀਏ। ਇੱਥੇ ਪੁੱਤਰ ਕਿਸੇ ਦਾ ਮਰੇ ਤੇ ਗੁਰੂ ਦੇ ਜ਼ਬਾਨ ਤੋਂ ਆ ਜਾਂਦਾ ਏਤੀ ਮਾਰ ਪਈ ਕਰ ਲਾਣੇ ਤੈ ਕੀ ਦਰਦ ਨਾ ਆਇਆ। ਇੱਥੇ ਘਰ ਕਿਸੇ ਦੇ ਨੂੰ ਅੱਗ ਲੱਗੇ ਤੇ ਗੁਰੂ ਆਵਾਜ਼ ਦੇ ਕੇ ਕਹਿੰਦਾ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦੁਆਰਾ ਉਭਰੈ ਤਿੱਤੈ ਲਿਖੋ ਉਭਾਰ। ਦੋ ਪੁੱਤਰ ਸ਼ਹੀਦ ਹੋ ਗਏ ਸਿੰਘਾਂ ਕੋਲ। ਸ਼ਾਮ ਵੇਲੇ ਢਾਡੀ ਸੋਹਣ ਸਿੰਘ ਸੀਤਲ ਬਜ਼ੁਰਗਾਂ ਨੇ ਇਹ ਸ਼ਬਦ ਲਿਖੇ ਨੇ। ਸਿੰਘਾਂ ਨੇ ਕਿਹਾ ਸੱਚੇ ਪਾਤਸ਼ਾਹ, ਬਾਬਾ ਜੁਝਾਰ ਸਿੰਘ ਰਣ ਤੱਤੇ ਵਿੱਚ ਸ਼ਹੀਦ ਹੋਏ, ਗਲੇ ਭਰੇ ਸਨ, ਜਿੰਨੇ ਸਿੰਘ ਬਚੇ ਸਨ ਨਾ ਉਹਨਾਂ ਵੱਲ ਦੇਖ ਕੇ ਸਾਹਿਬ ਨੇ ਇਹ ਸ਼ਬਦ ਕਹੇ ਜੋ ਉਹਨਾਂ ਦੀਆਂ ਸਤਰਾਂ ਨੇ। ਉਹ ਲਿਖਦੇ ਨੇ ਖਾਸ ਸ਼ਹੀਦੀ ਪਾ ਗਿਆ ਜਦ ਲਾਲ ਛੁਟੇਰਾ। ਸ਼ਬਦ ਪੰਜਾਬੀ ਦੇ ਨੇ, ਅਰਥਾਂ ਦੀ ਕੋਈ ਲੋੜ ਨਹੀਂ। ਹੱਸ ਸ਼ਹੀਦੀ ਪਾ ਗਿਆ ਜਦ ਲਾਲ ਛੁਟੇਰਾ, ਛੁਟੇਰਾ ਦਾ ਮਤਲਬ ਬਾਬਾ ਜੁਝਾਰ ਸਿੰਘ। ਹੱਥ ਸ਼ਹੀਦੀ ਪਾ ਗਿਆ ਜਦ ਲਾਲ ਛੁਟੇਰਾ ਅੱਖਾਂ ਸਾਵੇਂ ਹੋ ਗਿਆ ਉਹ ਬੇਰਾ ਬੇਰਾ ਉਂਗਲੀ ਲਾ ਕੇ ਲੈ ਗਿਆ ਉਹਨੂੰ ਵੀਰ ਵਡੇਰਾ ਜੋੜੀ ਜੋੜੀ ਹੋ ਗਿਆ ਪਰਿਵਾਰ ਬਥੇਰਾ ਹੱਥ ਬੰਨ ਬੋਲੇ ਸਤਿਗੁਰੂ ਵਾਹ ਭਾਣਾ ਤੇਰਾ ਜੋੜੀ ਜੋੜੀ ਹੋ ਗਿਆ ਪਰਿਵਾਰ ਬਥੇਰਾ ਹੱਥ ਬੰਨ ਬੋਲੇ ਸਤਿਗੁਰੂ ਵਾਹ ਭਾਣਾ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ ਹੁਕਮ ਰਜ਼ਾਈ ਚੱਲਣਾ ਜੋ ਕਰੇ ਚੰਗੇਰਾ ਅਗਲੇ ਸ਼ਬਦ ਸਨ ਕਿ ਪੰਥ ਵਸੇ ਮੈਂ ਉਜੜਾ ਮਨ ਚਾਉ ਕਨੇਰਾ ਇਹ ਸਤਰਾਂ ਉੱਥੇ ਲਿਖੀਆਂ ਹਨ ਕਿ ਪੰਥ ਵਸੇ ਮੈਂ ਉਜੜਾ ਮਨ ਚਾਉ ਕਨੇਰਾ ਹੋਵਾਂ ਤੇਥੋਂ ਸੁਰਖਰੂ ਪ੍ਰਣ ਪਾਲ ਉਚੇਰਾ ਤੇ ਅੱਗੇ ਸੀਤਲ ਸਾਹਿਬ ਦੇ ਆਪਣੇ ਕਮੈਂਟਸ ਨੇ ਉਹ ਕਹਿੰਦੇ ਨੇ ਵਾਹ ਵਾਹ ਗੋਬਿੰਦ ਸਿੰਘ ਵਾਹ ਤੇਰਾ ਚਿਹਰਾ ਤੇਰੇ ਵਰਗਾ ਸੀਨਾ ਤੇਰੇ ਵਰਗਾ ਚਿਹਰਾ ਤੇਰੇ ਵਰਗੀ ਸਹਿਨ ਸ਼ਕਤੀ ਕਿਸੇ ਹੋਰ ਕੋਲ ਨਹੀਂ ਪੁੱਤਰ ਦੀ ਸ਼ਹਾਦਤ ਹੋਈ ਹਜ਼ੂਰ ਮਮਟੀ ਤੇ ਫਿਰ ਚੜੇ ਇਹਨੂੰ ਸਿਰਫ ਪ੍ਰਿੰਸੀਪਲ ਸਤਬੀਰ ਸਿੰਘ ਨੇ ਲਿਖਿਆ ਹੋਰ ਕਿਸੇ ਵਿਦਵਾਨ ਨੇ ਨਹੀਂ ਇਹਦਾ ਜ਼ਿਕਰ ਕੀਤਾ ਪਰ ਉਹ ਕਰਨਾ ਜ਼ਰੂਰੀ ਹੈ ਪੁੱਤਰਾਂ ਦੀ ਸ਼ਹਾਦਤ ਤੋਂ ਬਾਅਦ ਚੜ੍ਹਦੀ ਕਲਾ ਕੀ ਚਾਰ ਕਾਗਜ਼ ਦੇ ਟੁਕੜੇ ਲਏ ਉਹਨਾਂ ਤੇ ਆਪਣੇ ਹੱਥਾਂ ਨਾਲ ਹਜ਼ੂਰ ਨੇ ਕੁਝ ਸਤਰਾਂ ਲਿਖੀਆਂ ਪਹਿਲਾ ਕਾਗਜ਼ ਚਿੱਠੀ ਤੀਰ ਵਿੱਚ ਪਰੋਈ ਪੁੱਤਰ ਸ਼ਹੀਦ ਹੈ ਤੇ ਤੀਰ ਵਿੱਚ ਚਿੱਠੀ ਪਰੋ ਕੇ ਇਹ ਚਿੱਠੀ ਮਾਰੀ ਖਵਾਜਾ ਮਰਦੂਦ ਨੂੰ ਉਹਦੀ ਪੇਟੀ ਵਿੱਚ ਵੱਜੀ ਤੇ ਉਸ ਚਿੱਠੀ ਤੇ ਲਿਖਿਆ ਸੀ ਕਿ ਕਸਮ ਚੁੱਕਣ ਵਾਲਾ ਕਸਮ ਚੁੱਕ ਕੇ ਮੁੱਕਰ ਜਾਏ ਤੇ ਉਹਦਾ ਲੋਕ ਪਰਲੋਕ ਦੀਨ ਦੁਨੀ ਗਵਾਚ ਜਾਂਦੇ ਨੇ ਮੇਰਾ ਕੁਝ ਨਹੀਂ ਵਿਗੜਿਆ ਅੱਜ ਪਰ ਚੇਤੇ ਰੱਖੀ ਤੇਰਾ ਲੋਕ ਤੇ ਪਰਲੋਕ ਵੀ ਚਲਾ ਗਿਆ ਹਜ਼ੂਰ ਦੀ ਚੜ੍ਹਦੀ ਕਲਾ ਦੂਸਰੀ ਚਿੱਠੀ ਲਈ ਤੀਰ ਵਿੱਚ ਪਰੋਈ ਤੇ ਆਪਣੀ ਕਮਾਨ ਤੋਂ ਤੀਰ ਛੱਡਿਆ ਇਹ ਵੱਜਾ ਜਾ ਕੇ ਲਾਹੌਰ ਦੇ ਸੂਬਾ ਜ਼ਬਰਦਸਤ ਖਾਂ ਦੀ ਪੱਗ ਵਿੱਚ ਤੇ ਚਿੱਠੀ ਤੇ ਲਿਖਿਆ ਸੀ ਤੂੰ ਸੋਚਦਾ ਹੋਵੇਗਾ ਕਿ ਮੇਰੇ ਦੋ ਪੁੱਤਰ ਤੁਸੀਂ ਘੇਰ ਕੇ ਮੇਰੇ ਸਿੰਘ ਸ਼ਹੀਦ ਕੀਤੇ ਪਰ ਮੈਂ ਤੈਨੂੰ ਦੱਸਣਾ ਚਾਹੁੰਦਾ ਤੂੰ ਲਾਹੌਰ ਪਹੁੰਚ ਸਹੀ ਇਹੋ ਜੀ ਅੱਗ ਸਿੱਖ ਬਾਲਣਗੇ ਕਿ ਉਸ ਅੱਗ ਨੇ ਤੁਹਾਡੇ ਘਰ ਵੀ ਫੂਕ ਕੇ ਰੱਖ ਦੇਣੇ ਹਜ਼ੂਰ ਨੇ ਤੀਜੀ ਚਿੱਠੀ ਲਿਖੀ ਤੇ ਤੀਰ ਵਿੱਚ ਪਰੋਈ ਇਹ ਸੂਬਾ ਇਹ ਸਰਹੰਦ ਵਜ਼ੀਰ ਖਾਨ ਦੇ ਘੋੜੇ ਨੂੰ ਜਾ ਕੇ ਵੱਜੀ ਕਹਿਣ ਲੱਗੇ ਕੁਰਾਨ ਦੀ ਕਸਮ ਚੁੱਕ ਕੇ ਨਿਭਾਉਣ ਵਾਲਾ ਉੱਚਾ ਹੋ ਜਾਂਦਾ ਹੈ ਤੇ ਜਿਹੜਾ ਮੁੱਕਰ ਜਾਏ ਉਹ ਦੋਜਕ ਵੀ ਸੜਦਾ ਹੈ ਤੂੰ ਯਾਦ ਰੱਖ ਸਮਾਂ ਆਉਣ ਵਾਲਾ ਹੈ ਦੋਜਕ ਦੇ ਦਰਵਾਜ਼ੇ ਤੇਰੇ ਲਈ ਖੁੱਲੇ ਨੇ ਬਸ ਸਿੱਖ ਆਏ ਤੇ ਤੈਨੂੰ ਧੱਕਾ ਦੇ ਕੇ ਦੋਜਕ ਵੱਲ ਜ਼ਰੂਰ ਤੋਰਨਗੇ ਚੌਥੀ ਚਿੱਠੀ ਹਜ਼ੂਰ ਨੇ ਅਹਿਸਾਨ ਫਰਮੋਸ਼ ਲੋਕ ਜਿਨ੍ਹਾਂ ਦੀ ਖਾਤਰ ਆਪਣਾ ਬਾਪੂ ਤੋਰਿਆ ਜਿਨ੍ਹਾਂ ਨੇ ਗੁਰੂ ਦੇ ਚੋਲੇ ਦੇ ਕਲੀਆਂ ਪਕੜ ਕੇ ਕਦੀ ਗਵਾਲੀਅਰ ਦੇ ਕਿਲੇ ਤੋਂ ਨਿਕਲੇ ਉਹ ਸੀ ਅਜਮੇਰ ਚੰਦ ਭੀਮ ਚੰਦ ਦਾ ਪੁੱਤਰ ਤੇ ਆਪ ਜੀ ਨੂੰ ਗਿਆਤ ਹੋਣਾ ਕਿ 52 ਰਾਜਿਆਂ ਵਿੱਚੋਂ ਹੁਣ ਅਸੀਂ ਕਹਿੰਦੇ ਹਾਂ ਕਿ ਹਜ਼ੂਰ ਨੇ 52 ਰਾਜੇ ਗਵਾਲੀਅਰ ਦੇ ਕਿਲੋ ਮੁਕਤ ਕੀਤੇ ਉੱਥੇ 52 ਬੰਦੇ ਕਿਉਂ ਸਨ ਕੀ ਗਰੀਬ ਨਹੀਂ ਸਨ ਤੇ ਜੇ ਗਰੀਬ ਸਨ ਤੇ ਗੁਰੂ ਨੇ ਰਾਜਿਆਂ ਨੂੰ ਚੋਲੇ ਪਕੜਾਏ ਗਰੀਬ ਨੂੰ ਕੋਈ ਕਲੀ ਨਾ ਪਕੜਾਈ ਜਿਨ੍ਹਾਂ ਨੇ ਗਵਾਲੀਅਰ ਦਾ ਕਿਲਾ ਦੇਖਿਆ ਹੋਣਾ ਉਹ ਰਾਜ ਸੀ ਕੈਦੀਆਂ ਲਈ ਸੀ ਆਮ ਬੰਦੇ ਲਈ ਨਹੀਂ ਜਿਹੜਾ ਉੱਥੇ ਆ ਗਿਆ ਉਹਦੀਆਂ ਖੱਡੀਆਂ ਬਾਹਰ ਨਿਕਲਦੀਆਂ ਸਨ ਉਹਨਾਂ 52 ਰਾਜਿਆਂ ਵਿੱਚੋਂ ਰਾਜਾ ਭੀਮ ਚੰਦ ਚੇਤੇ ਰੱਖਿਓ ਉਹਦਾ ਦਾਦਾ ਸ਼ਾਇਦ ਕਹਿੰਦੇ ਨੇ ਤਾਰਾ ਚੰਦ ਉਹਨਾਂ ਵਿੱਚ ਸ਼ਾਮਿਲ ਸੀ ਜਿਨ੍ਹਾਂ ਨੂੰ ਗੁਰੂ ਪੱਲੇ ਪਕੜਾ ਕੇ ਬਾਹਰ ਕੱਢਦਾ ਪਿਆ ਉਹ ਅਜਮੇਰ ਚੰਦ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦੇ ਪੁਰਜੇ ਪੁਰਜੇ ਕਰਨ ਵਾਲਿਆਂ ਦੇ ਨਾਲ ਸ਼ਾਮਿਲ ਸੀ ਹਜ਼ੂਰ ਨੇ ਇੱਕ ਚਿੱਠੀ ਉਹਨੂੰ ਲਿਖੀ ਤੇ ਆਪਣੇ ਤੀਰ ਚ ਪਰੋ ਜਦੋਂ ਕਮਾਨ ਤੋਂ ਤੀਰ ਛੱਡਿਆ ਤੇ ਜਾ ਕੇ ਉਹਦੀ ਲੱਤ ਵਿੱਚ ਵੱਜਾ ਉਸ ਚਿੱਠੀ ਤੇ ਲਿਖਿਆ ਸੀ ਯਾਦ ਰੱਖ ਤੂੰ ਆਰਾਮ ਨਾਲ ਕਦੀ ਨਹੀਂ ਬਹਿ ਸਕੇਗਾ ਮੇਰਾ ਰਾਖਾ ਅਕਾਲ ਪੁਰਖੇ ਤੁਸੀਂ ਸਾਰਾ ਦਿਨ ਲੜਨ ਤੋਂ ਬਾਅਦ ਵੀ ਮਾਯੂਸ ਹੋ ਤੇ ਮੈਂ ਆਪਣੇ ਪੁੱਤਰਾਂ ਦੀ ਸ਼ਹਾਦਤ ਤੋਂ ਬਾਅਦ ਵੀ ਰੱਬ ਦਾ ਸ਼ੁਕਰ ਪਿਆ ਕਰਨਾ ਹਜ਼ੂਰ ਨੇ ਸੂਰਜ ਢਲਿਆ ਸਿੰਘਾਂ ਵਿੱਚ ਆ ਕੇ ਬੈਠ ਗਏ ਜੇ ਸਿੱਖ ਗੱਲ ਸ਼ੁਰੂ ਕਰਨ ਪੁੱਤਰਾਂ ਦੀ ਸੱਚੇ ਪਾਤਸ਼ਾਹ ਇਸ ਤਰ੍ਹਾਂ ਜੂਝੇ ਤੇ ਆਵਾਜ਼ ਦਿੱਤੀ ਰਹਿ ਰਾਜ ਸਾਹਿਬ ਦਾ ਸਮਾਂ ਹੋ ਗਿਆ ਆਓ
ਆਪਣੇ ਨੇਮ ਨੂੰ ਨਿਭਾ ਲਈਏ। ਰਹਿ ਰਾਜ ਸਾਹਿਬ ਦਾ ਪਾਠ ਸ਼ੁਰੂ ਹੋਇਆ, ਦੁੱਖ ਦਾਰੂ ਸੁਖ ਰੋਗ ਪਿਆ ਜਾਂ ਸੁਖ ਤਾਮ ਨਾ ਹੋਈ, ਪਾਠ ਸਿੱਖ ਕਰਦੇ ਨੇ, ਖਜ਼ੂਰ ਸੁਣ ਰਹੇ ਨੇ ਤੇ ਜਦੋਂ ਇਹਨਾਂ ਸਤਰਾਂ ਤੇ ਪਹੁੰਚਦੇ ਨੇ, ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ, ਸਮਾਪਤੀ ਹੋਈ। ਇੱਥੇ ਸੱਚੀ ਸਰਕਾਰ ਨੇ ਫਿਰ ਕਿਹਾ ਕਿ ਸੁਬਾਹ ਰਣ ਤੱਤੇ ਵਿੱਚ ਆਪਾਂ ਜੂਝਾਂਗੇ। ਯਾਦ ਰੱਖਿਓ, ਠੀਕ ਹੈ ਇਤਿਹਾਸ ਕਹਿੰਦਾ ਕਿ ਸਿੰਘਾਂ ਨੇ ਹੁਕਮ ਕਰ ਦਿੱਤਾ, ਕੁਝ ਕਹਿੰਦੇ ਨੇ ਗੁਰਮਤਾਂ ਕੀਤਾ, ਪਰ ਜਦੋਂ ਤੁਸੀਂ ਸ਼ਰਧਾ ਦੀ ਜ਼ਿੰਦਗੀ ਜਿਉਂਦੇ ਹੋ ਨਾ, ਮੈਂ ਕੱਲ ਵੀ ਇੱਕ ਬੇਨਤੀ ਕੀਤੀ ਹੈ ਕਿ ਗੁਰੂ ਦੀ ਬਖਸ਼ਿਸ਼ ਨੂੰ ਕਦੀ ਖੰਗਤਾ ਚ ਨਾ ਲੈ ਜਾਈਏ। ਮੇਰੇ ਵਰਗਾ ਬੰਦਾ ਨਿਤਨੇਮ ਤਾਂ ਕਦੀ ਵਕਤ ਨਾ ਕੀਤਾ ਨਹੀਂ ਤੇ ਸਟੇਜ ਤੇ ਖਲੋ ਕੇ ਕਹਿੰਦਾ ਗੁਰੂ ਸਾਨੂੰ ਹੀ ਕਹਿ ਗਿਆ ਸੀ ਇਨੀ ਕੀ ਕਿਰਪਾ ਕੇ ਸਜੇ ਕੰਮ ਖੈ ਨਹੀਂ ਮੋਸੇ ਗਰੀਬ ਕਰੋਰ ਪਰੇ ਹੋ ਪਿਆਰਿਆ ਚੇਤੇ ਰੱਖੀ ਤੇਰੇ ਵਰਗਿਆਂ ਨੂੰ ਨਹੀਂ। ਉਹਨਾਂ ਨੂੰ ਕਹਿ ਕੇ ਗਿਆ ਜਿਹੜੇ ਸਭ ਕੁਝ ਛੱਡ ਕੇ ਸੀਨਾ ਡਾਹ ਕੇ ਸਾਹਮਣੇ ਸ਼ਹੀਦ ਹੋਏ ਸਨ। ਮਾਣ ਜ਼ਰੂਰ ਦਿੱਤਾ, ਬਖਸ਼ਿਸ਼ ਦਿੱਤੀ। ਅਸੀਂ ਕਹਿੰਦੇ ਹਾਂ ਹੁਕਮ ਕੀਤਾ ਕਿ ਚਮਕੌਰ ਦੀ ਗੜੀ ਛੱਡ ਦਿਓ, ਨਹੀਂ ਪਿਆਰਿਓ ਸਿੱਖ ਕੋਲ ਅਰਦਾਸ ਬੜਾ ਵੱਡਾ ਸ਼ਸਤਰ ਹੈ। ਭਾਈ ਵੀਰ ਸਿੰਘ ਨੇ ਲਿਖਿਆ ਸੱਚੇ ਸਰਕਾਰ ਦੇ ਚਰਨ ਪਕੜੇ, ਉਹਨਾਂ ਸ਼ਬਦ ਗੁਰਮਤਾ ਵਰਤੇ ਹੈ ਕਿਉਂਕਿ ਉਹ ਸੰਪਰਦਾਇ ਪ੍ਰਣਾਲੀ ਵਿੱਚੋਂ ਨੇ। ਬੋਧਕ ਤਲ ਤੇ ਜੀਣ ਵਾਲੇ ਕਹਿੰਦੇ ਨੇ ਹੁਕਮ ਕਰ ਦਿੱਤਾ ਛੱਡ ਦਿਓ। ਉਹ ਦੇਖੋ ਦੋ ਪੁੱਤਰਾਂ ਦੀਆਂ ਲਾਸ਼ਾਂ ਸਾਹਮਣੇ ਪਈਆਂ ਨੇ, ਕਿਹੜਾ ਸਿੱਖ ਹੁਕਮ ਕਰੂਗਾ, ਜ਼ਰੂਰਤ ਹੈ ਕਿਸੇ ਦੀ। ਉਹਨਾਂ ਚਰਨ ਪਕੜ ਕੇ ਕਿਹਾ ਸੱਚੇ ਪਾਤਸ਼ਾਹ ਆਪ ਰਹੋਗੇ, ਆ ਚਮਕੌਰ ਦੀ ਗੜੀ ਵਿੱਚ ਜੂਝਣ ਵਾਲੇ ਹੋਰ ਸਿੰਘ ਪੈਦਾ ਹੋ ਜਾਣਗੇ ਤੇ ਜੇ ਤੁਸੀਂ ਸ਼ਹਾਦਤ ਦਾ ਜਾਮ ਪੀ ਗਏ ਲੱਖਾਂ ਇਕੱਠੇ ਹੋ ਕੇ ਵੀ ਤੇਰਾ ਵਰਗੇ ਕੋਈ ਗੁਰੂ ਗੋਬਿੰਦ ਸਿੰਘ ਨਹੀਂ ਕਿਤੋਂ ਲੱਭ ਸਕਾਂਗੇ। ਸੱਚੇ ਪਾਤਸ਼ਾਹ ਦੇ ਚਰਨ ਪਕੜੇ ਉੱਥੇ ਕਹਿੰਦੇ ਨੇ ਖਜ਼ੂਰ ਨੇ ਕਿਹਾ ਸਿੱਖ ਚਾਰ ਓਟਾਂ ਤੇ ਜੀਏ, ਅਕਾਲ ਪੁਰਖ ਦੀ ਓਟ, ਗੁਰੂ ਦੇ ਸ਼ਬਦ ਦੀ ਓਟ, ਬਾਣੀ ਦੀ ਓਟ, ਨਾਮ ਦੀ ਓਟ ਤੇ ਨਾਲੇ ਵੀ ਕਿਹਾ ਆਪਣੇ ਆਤਮ ਵਿਸ਼ਵਾਸ ਦੀ ਓਟ ਤੇ ਜੀਏ। ਸੱਚੇ ਪਾਤਸ਼ਾਹ ਨੇ ਭਾਈ ਸੰਗਤ ਸਿੰਘ ਨੂੰ ਆਪਣੀ ਕਲਗੀ ਆਪਣੀ ਦਸਤਾਰ ਦਿੱਤੀ। ਇੱਥੇ ਸੰਪੂਰਨਤਾ ਕਰਨ ਤੋਂ ਪਹਿਲਾਂ ਅਸੀਂ ਇੱਕ ਪੱਖ ਰੱਖਦੇ ਹਾਂ, ਇਤਿਹਾਸ ਸੁਣਾਉਂਦੇ ਹਾਂ ਕਿ ਉਹਨਾਂ ਦਾ ਚਿਹਰਾ ਗੁਰੂ ਜੀ ਨਾਲ ਮਿਲਦਾ ਸੀ। ਚਿਹਰੇ ਤਾਂ ਅੱਜ ਵੀ ਕਈਆਂ ਦੇ ਇੱਕ ਦੂਜੇ ਨਾਲ ਮਿਲਦੇ ਨੇ, ਪਰ ਮਿਲਦੇ ਚਿਹਰੇ ਇੱਕ ਦੂਜੇ ਦੀ ਖਾਤਰ ਮਰਨ ਨੂੰ ਤਿਆਰ ਨਹੀਂ। ਇਕੱਲਾ ਭਾਈ ਸੰਗਤ ਸਿੰਘ ਦਾ ਫੇਸ ਹੀ ਨਹੀਂ, ਗੁਰੂ ਗੋਬਿੰਦ ਸਿੰਘ ਦੇ ਨਾਲ ਅੰਦਰ ਵੀ ਮਿਲ ਚੁੱਕਾ ਸੀ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੇ ਮਿਲਦੇ ਹੋਏ ਚਿਹਰੇ ਨੂੰ ਆਪਣੀ ਦਸਤਾਰ ਆਪਣੀ ਕਲਗੀ ਦਿੱਤੀ। ਤਿੰਨ ਸਿੰਘ ਪਿਆਰੇ ਭਾਈ ਦਇਆ ਸਿੰਘ, ਪਿਆਰੇ ਭਾਈ ਧਰਮ ਸਿੰਘ ਤੇ ਗੁਰੂ ਕਾ ਸਿੰਘ ਮਾਨ ਸਿੰਘ, ਇਹਨਾਂ ਨੂੰ ਨਾਲ ਲੈ ਕੱਲ੍ਹ ਸਤਿਗੁਰੂ ਚਮਕੌਰ ਦੀ ਗੜੀ ਚੋਂ ਨਿਕਲਣਗੇ। ਪੁੱਤਰਾਂ ਤੇ ਸਿੱਖਾਂ ਦੀਆਂ ਲਾਸ਼ਾਂ ਕੋਲੋਂ ਅਕਾਲ ਦਾ ਸੁੱਤ, ਅਕਾਲ ਦੇ ਗੀਤ ਗਾਉਂਦਿਆਂ ਮਾਛੀਵਾੜੇ ਦੇ ਜੰਗਲਾਂ ਵਿੱਚ ਜਾ ਪਹੁੰਚੇਗਾ। ਉੱਥੇ ਮਾਛੀਵਾੜੇ ਕੀ ਵਾਪਰਿਆ ਇਹ ਇਤਿਹਾਸ ਦਾ ਇੱਕ ਬਹੁਤ ਅਹਿਮ ਅੰਗ ਹੈ, ਇਹ ਮੈਂ ਆਪ ਜੀ ਨਾਲ ਕੱਲ੍ਹ ਨੂੰ ਸਾਂਝਾ ਕਰਾਂਗਾ। ਆਓ ਆਪਣੇ ਅੰਦਰ ਦੀ ਭਾਵਨਾ ਬਣਾਓ। ਗੁਰਮੁਖੋ, ਜਿਸ ਗੁਰੂ ਨੇ ਪੁੱਤਰ ਸਾਹਮਣੇ ਸ਼ਹੀਦ ਕਰਾ ਦਿੱਤੇ, ਸੀ ਨਹੀਂ ਕੀਤੀ, ਬਸ ਉਹ ਗੁਰੂ ਇੱਕੋ ਗੱਲ ਕਹਿੰਦਾ ਹੈ। ਸਤਿਗੁਰੂ ਕਹਿੰਦੇ ਨੇ ਮੈਂ ਆਪਣੇ ਪੁੱਤਰ ਦਿੱਤੇ ਨੇ, ਤੇਰੀ ਦਸਤਾਰ ਨਾ ਨੀਵੀਂ ਹੋ ਜਾਏ। ਤੇ ਪਿਆਰਿਓ ਆਪਾਂ ਸਾਬਤ ਸੂਰਤ ਹੋ, ਗੁਰੂ ਜੀ ਤੋਂ ਅੰਮ੍ਰਿਤ ਦੀ ਦਾਤ ਲਈਏ, ਅੰਮ੍ਰਿਤ ਛਕ ਕੇ ਬਾਣੀ ਦੀ ਕਰੀਏ ਕਮਾਈ, ਤੇ ਜਦੋਂ ਸ਼ਬਦ ਨੂੰ ਕਮਾਵਾਂਗੇ ਨਾ ਫਿਰ ਚੇਤੇ ਰੱਖਿਓ ਭਾਈ ਸੰਗਤ ਸਿੰਘ ਦੀ ਤਰ੍ਹਾਂ ਉੱਥੇ ਚਿਹਰਾ ਉਹਨਾਂ ਦਾ ਮਿਲ ਰਿਹਾ ਸੀ, ਬਾਣੀ ਪੜ੍ਹਨ ਵਾਲਿਆਂ ਦੇ ਸਾਰਿਆਂ ਦੇ ਚਿਹਰੇ ਗੁਰੂ ਗੋਬਿੰਦ ਸਿੰਘ ਨਾਲ ਮਿਲਣਗੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਅਗਲਾ ਇਤਿਹਾਸਕ ਲੜੀ ਆਪਾਂ ਕੱਲ੍ਹ ਨੂੰ ਵਿਚਾਰਾਂਗੇ। ਖੋਈਆਂ ਭੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।